कर सकते हाँ। canada.ca/covidvaccine ते जाके वधेरे जानो। कैनेडा सरकार वालों संदेश।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਰਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਜਨ
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੀਟ ਸ਼ੋਰੂਮ ਤੇ ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ $500 ਦੀ ਪਰਚੇਸ ਤੇ ਫ੍ਰੀ ਗਿਫਟ Think furniture, think Ritz furniture. Meet Rohit the Yes Man because we don't match the price, we beat it.
Visit 5200 Dixie Road, Dixie and Matheson intersection, Mississauga, 905-232-7489.
Ritz furniture planet.
ਮੈਥੀਸਨ ਕਲੀਜਨ ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
ਮੈਂ ਇੰਦਰਦੀਪ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਜੀ ਅਤੇ ਮੇਰੇ ਨਾਲ ਇਕਬਾਲ ਸੰਭਲ ਜੀ ਸਾਥ ਦਿੰਦੇ ਨੇ ਹਮੇਸ਼ਾ ਹੀ ਅੱਜ ਦਿਨ ਐਤਵਾਰ ਅਤੇ 6 June 2021 ਅਤੇ 37 ਪਹਿਲਾਂ 6 June 1984 ਨੂੰ ਜਿਹੜਾ ਹੈ ਜੀ 84 ਵਾਲਾ ਜਿਹੜਾ ਘੱਲੂਘਰ ਆਇਆ ਉਹ ਦੀ ਸਮਾਪਤੀ ਹੋਈ ਸੀਗੀ ਜਿੱਥੇ ਕਿਤੇ ਵੀ ਸਿੱਖ ਖਾਸ ਕਰਕੇ ਅਤੇ ਪੰਜਾਬੀ ਆਮ ਕਰਕੇ ਵੱਸਦਾ ਆ ਉਹ ਇਹ ਦਿਨ ਜਿਹੜਾ ਆ ਉਹ ਮੇਰਾ ਨਹੀਂ ਖਿਆਲ ਭੁੱਲ ਸਕਦਾ ਕਿਹਾ ਅੱਜ ਆ ਰਿਹਾ ਬੜੇ ਚਿਰ ਤੋਂ ਭੁੱਲ ਜਾਣਾ ਚਾਹੀਦਾ ਪਰ ਜਿੰਨਾ ਚਿਰ ਜਿਹੜੇ ਸਵਾਲ ਉਸ ਘੱਲੂਘਰ ਦੇ ਨਾਲ ਸੰਬੰਧਿਤ ਨੇ ਜਿੰਨਾ ਚਿਰ ਉਹਨਾਂ ਦਾ ਜਵਾਬ ਨਹੀਂ ਮਿਲ ਜਾਂਦਾ ਖਾਸ ਕਰਕੇ ਇੱਕ ਸਭ ਤੋਂ ਵੱਡਾ ਸਵਾਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਹੀ ਇਹ ਜ਼ੁਲਮ ਕਰਨ ਵਾਸਤੇ ਦਿਨ ਕਿਉਂ ਚੁਣਿਆ ਗਿਆ ਜੇ ਇਹ ਕੁਛ ਕਰਨਾ ਹੀ ਸੀਗਾ ਤਾਂ ਜਿਹੜੇ ਸ਼ਰਧਾਲੂ ਜਿਹੜੀਆਂ ਸੰਗਤਾਂ ਨਤਮਸਤਕ ਹੋਣ ਵਾਸਤੇ ਆ ਰਹੀਆਂ ਸੀਗੀਆਂ ਪੁਰਬ ਬਣਾਉਣ ਵਾਸਤੇ ਆ ਰਹੀਆਂ ਸੀਗੀਆਂ ਉਹਨਾਂ ਨੂੰ ਆਉਣ ਤੋਂ ਰੋਕਿਆ ਕਿਉਂ ਨਹੀਂ ਗਿਆ ਪਹਿਲਾਂ ਹੁਣ ਇਹ ਵੀ ਕਿਹਾ ਜਾਂਦਾ ਬਹੁਤ ਥਾਵਾਂ 'ਤੇ ਵੀ ਜੇ ਉਹਨਾਂ ਨੂੰ ਕਿਹਾ ਬਾਹਰ ਨਿਕਲਾਓ ਪਰ ਜਿਹੋ ਜਿਹੇ ਹਾਲਾਤ ਉਸ ਵੇਲੇ ਪੰਜਾਬ ਦੇ ਵਿੱਚ ਸੀਗੇ ਅਤੇ ਜਿਹੋ ਜਿਹਾ ਇੱਕ ਡਰ ਦਾ ਮਾਹੌਲ ਉਦੋਂ ਪੁਲਿਸ ਦਾ ਪੈਰਾਮਿਲਟਰੀ ਫੋਰਸਿਸ ਦਾ ਅਤੇ ਬਾਕੀਆਂ ਦਾ ਜਿਹੜੀ ਲਾਅ ਇਨਫੋਰਸਮੈਂਟ ਏਜੰਸੀਜ਼ ਪੰਜਾਬ ਦੇ ਵਿੱਚ ਵਿਚਰ ਰਹੀਆਂ ਸੀਗੀਆਂ ਉਹਨਾਂ ਦਾ ਸੀਗਾ ਅਤੇ ਉਸ ਡਰ ਦੇ ਮਾਹੌਲ ਦੇ ਵਿੱਚ ਕਿੰਨੇ ਕੁ ਬੰਦੇ ਜਿਹੜੇ ਆ ਉਹ ਬਾਹਰ ਨਿਕਲ ਆਉਂਦੇ ਚੰਗੀ ਗੱਲ ਇਹ ਸੀ ਜਾ ਰੋਕਿਆ ਜਾਂਦਾ ਸਭ ਤੋਂ ਚੰਗੀ ਗੱਲ ਇਹ ਸੀਗੀ ਵੀ ਇਹ ਹਮਲਾ ਕੀਤਾ ਹੀ ਨਾ ਜਾਂਦਾ, ਕਿਉਂਕਿ ਮੈਨੂੰ ਕਈ ਵਾਰੀ ਇਹ ਲੱਗਦਾ ਆ ਵੀ ਉਹ ਹਮਲਾ ਜਿਹੜਾ ਜੂਨ 84 ਵਾਲਾ ਹਮਲਾ ਜਿਹੜਾ ਹੋਇਆ ਉਹਨੇ ਪੰਜਾਬੀ ਮਾਨਸਿਕਤਾ ਅਤੇ ਸਿੱਖ ਮਾਨਸਿਕਤਾ ਦੇ ਉੱਤੇ ਜਿਹੜਾ ਇਹੋ ਜਿਹੇ ਜ਼ਖਮ ਜਿਹੜੇ ਆ ਉਹ ਦੇਤੇ ਜਿਹੜੇ ਮੇਰਾ ਨਹੀਂ ਖਿਆਲ ਠੀਕ ਹੋਣਗੇ। ਹਾਂ, ਜਿਹੜੇ ਹੁਣ ਪੀੜ੍ਹੀ ਇੱਕ ਪੂਰੀ ਖਤਮ ਹੋ ਗਈ, ਉਹ ਪੀੜ੍ਹੀ ਜਿਹਨੇ ਉਹ ਨਹੀਂ ਦੇਖਿਆ ਜਾਂ ਉਹਦੇ ਬਾਰੇ ਨਹੀਂ ਸੁਣਿਆ, ਸ਼ਾਇਦ ਥੋੜ੍ਹਾ ਬਹੁਤਾ ਫਰਕ ਭਾਵੇਂ ਪਵੇ, ਪਰ ਜਿਹੜੀ ਪੀੜ੍ਹੀ ਨੇ ਉਹ ਦੇਖਿਆ ਆ, ਸੁਣਿਆ ਆ, ਹੰਢਾਇਆ ਆ, ਮੇਰਾ ਨਹੀਂ ਖਿਆਲ ਉਸ ਪੀੜ੍ਹੀ ਦੀ ਮਾਨਸਿਕਤਾ ਦੇ ਵਿੱਚੋਂ ਉਹ ਚੀਜ਼ ਜਿਹੜੀ ਆ ਨਿਕਲ ਸਕਦੀ ਆ। ਅਤੇ ਜੇ ਇਹ ਕਹੀਏ ਵੀ ਸਰਕਾਰ ਦੇ ਕੋਲ ਹੋਰ ਆਪਸ਼ਨ ਕੋਈ ਨਹੀਂ ਸੀ, ਘੱਟੋ ਘੱਟ ਮੇਰਾ ਇਹ ਮੰਨਣਾ ਨਹੀਂ ਗਾ। ਸਰਕਾਰਾਂ ਦੇ ਕੋਲ ਆਪਸ਼ਨਸ ਬਹੁਤ ਹੁੰਦੀਆਂ ਨੇ, ਪਰ ਕੀ ਸਰਕਾਰਾਂ ਉਹਨਾਂ ਆਪਸ਼ਨਸ ਨੂੰ ਯੂਜ਼ ਕਰਨਾ ਚਾਹੁੰਦੀ ਆ ਕਿ ਨਹੀਂ ਚਾਹੁੰਦੀ, ਇਹ ਇੱਕ ਵੱਖਰਾ ਵਿਸ਼ਾ ਆ। ਉਹਨਾਂ ਸ਼ਰਧਾਲੂਆਂ ਨੂੰ ਯਾਦ ਕਰਦਿਆਂ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਇੱਕ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਲਵਲੀ ਨੂਰ ਹੁਣਾਂ ਦਾ ਲਿਖਿਆ ਅਤੇ ਗਾਇਆ ਗੀਤ ਆ, ਵਧੀਆ ਲਿਖਦੇ ਨੇ। ਰਣਜੀਤ ਬਾਵੇ ਹੁਣਾਂ ਨੇ ਵੀ ਕਈ ਗਾਣੇ ਉਹਨਾਂ ਦੇ ਗਾਏ ਆ। ਇਹ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਹੀਦਾਂ ਨੂੰ। ਅਤੇ ਅੱਜ ਕੱਲ੍ਹ ਵੀ ਮਾਹੌਲ ਆਪਣਾ ਇੱਥੋਂ ਦਾ ਵੀ ਉਹੋ ਜਿਹਾ ਹੀ ਬਣਿਆ ਪਿਆ ਸੰਭਲ ਸਾਹਿਬ, ਕਿਉਂਕਿ ਇਹੋ ਜਿਹੀ ਗਰਮੀ ਦੇ ਮੌਕੇ ਹੀ ਛਬੀਲਾਂ ਲੱਗਦੀਆਂ ਹੁੰਦੀਆਂ। ਅਤੇ ਹੁਣ ਅੱਜ ਕੱਲ੍ਹ ਵੀ ਇਹ 40, 42, 38, 39 ਡਿਗਰੀ ਟੈਂਪਰੇਚਰ ਜਿਹੜਾ ਆ
ਇੰਨਾ ਹੀ ਹੋਊਗਾ ਉਦੋਂ ਵੀ ਕਿ ਨਹੀਂ,
ਹੋ ਸਕਦਾ ਜੀ ਇੰਨਾ ਹੋਵੇ, ਇਸ ਤੋਂ ਵੱਧ ਹੋਵੇ, ਪਰ ਗੀਤ ਜਿਹੜਾ ਆ ਇਹ ਸਰੋਤਿਆਂ ਨਾਲ ਸਾਂਝਾ ਕਰਦੇ ਹਾਂ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਸਾਡੇ ਨਾਲ ਤਾਂ ਤੁਸੀਂ ਗੱਲ ਕਰ ਸਕਦੇ ਹੋ ਜੀ, 416-620-1778 ਸਟੂਡੀਓ ਦਾ ਜਿਹੜਾ ਫੋਨ ਨੰਬਰ ਆ। ਅਤੇ ਪ੍ਰੋਗਰਾਮ ਨੂੰ ਵੀ ਜਾਰੀ ਰੱਖਾਂਗੇ ਅੱਜ ਦੇ ਪ੍ਰੋਗਰਾਮ 'ਚ, ਜਿੱਥੇ ਬਾਕੀ ਸਾਰੀਆਂ ਗੱਲਾਂ ਹੋਣਗੀਆਂ ਉੱਥੇ ਕਰੋਨਾ ਦੀ ਅਪਡੇਟ ਹਮੇਸ਼ਾ ਇਸ ਤਰ੍ਹਾਂ ਹੋਊਗੀ। ਕੋਸ਼ਿਸ਼ ਕਰਾਂਗੇ ਜੇ ਬਿਰਜੂ ਹੋਣਾ ਦੇ ਨਾਲ ਕੋਈ ਗੱਲਬਾਤ ਕਰਨ ਵਾਲੀ ਹੋਈ ਤਾਂ ਉਹ ਵੀ ਜਿਹੜੀ ਆ, ਜੇ ਉਹਨਾਂ ਦੇ ਖਬਰਾਂ ਦੇ ਵਿੱਚੋਂ ਕੋਈ ਖਬਰ ਇਹੋ ਜਿਹੀ ਹੋਈ ਤਾਂ ਉਹ ਜਿਹੜੀ ਆ ਜੀ ਉਹ ਵੀ ਗੱਲਬਾਤ ਕਰਾਂਗੇ। ਅਤੇ ਕਰਦਿਆਂ ਕਰਾਉਂਦਿਆਂ 2:57 'ਤੇ ਤੁਹਾਡੇ ਤੋਂ ਜਿਹੜੀ ਆ ਉਹ ਛੁੱਟੀ ਲਵਾਂਗੇ, ਪਰ ਸਭ ਤੋਂ ਪਹਿਲਾਂ ਇਹ ਗੀਤ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਕੋਈ ਜਿਹੜੀ ਆ ਜਦੋਂ ਟੈਕਨੋਲੋਜੀ ਜਿਹੜੀ ਆ ਪ੍ਰੋਬਲਮ ਦਿੰਦੀ ਆ ਉਦੋਂ ਕਈ ਵਾਰੀ ਇਹੋ ਜਿਹੀਆਂ ਖਬਰਾਂ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ। ਗੀਤ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ, ਕੋਸ਼ਿਸ਼ ਜਿਹੜੀ ਆ ਜੀ ਇਹੋ ਹੀ ਆ ਬਈ ਜਿਹੜੀ ਆ ਉਹ ਵੇਖ ਸਕੀਏ, ਪਰ ਨਹੀਂ ਲੱਗਦਾ ਨਹੀਂ। ਦੂਜੇ ਕੰਪਿਊਟਰ ਤੋਂ ਕੋਸ਼ਿਸ਼ ਕਰਦੇ ਹਾਂ ਜੀ ਚੱਲ ਪਿਆ ਨਾ, ਅਤੇ ਉੱਥੋਂ ਤੁਹਾਨੂੰ ਇਹ ਗੀਤ ਸੁਣਾਉਂਦੇ ਹਾਂ, ਪਰ ਉਸ ਤੋਂ ਉਹਦੇ ਨਾਲ ਨਾਲ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਜ਼ਰੂਰ ਜਾਰੀ ਰੱਖਦੇ ਹਾਂ। ਅਤੇ ਇਹ ਦੇਖਦੇ ਹਾਂ ਵੀ ਜਿਹੜੀ ਆ ਕਿਹੜੀ ਗੱਲ, ਕਿਉਂਕਿ ਹੁਣ ਜਿਹੋ ਜਿਹੇ ਦਸਤਾਵੇਜ਼ ਜਿਹੜੇ ਆ ਉਹ ਸਾਹਮਣੇ ਆ ਰਹੇ ਆ, ਜਿਹੜੀਆਂ ਸਰਕਾਰੀ ਤੌਰ 'ਤੇ ਜਿਹੜੀਆਂ ਕਲੈਬੋਰੇਸ਼ਨਸ ਹੋਈਆਂ ਨੇ ਕੁਛ ਇੱਕ ਕਿਤਾਬਾਂ ਦੇ ਰੂਪ ਦੇ ਵਿੱਚ, ਕੁਛ ਇੱਕ ਹੋਰ, ਅਤੇ ਇੱਥੋਂ ਤੱਕ ਵੀ ਕਿਹਾ ਗਿਆ ਆ ਵੀ ਇੰਗਲੈਂਡ ਦੀ ਉਸ ਵੇਲੇ ਦੀ ਜਿਹੜੀ ਆ ਤਤਕਾਲੀ ਸਰਕਾਰ ਸੀਗੀ ਉਹਦੀ ਜਿਹੜੀ ਪ੍ਰਾਈਮ ਮਿਨਿਸਟਰ ਮਾਰਗਰਟ ਥੈਚਰ ਜਿਹੜੀ ਆ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਵੋਲਵ ਸੀਗੀ ਇਹ ਸਾਰੇ ਮਸਲੇ ਦੇ ਵਿੱਚ, ਜਿੱਥੇ ਬਾਕੀ ਸਾਰੀਆਂ ਤਾਕਤਾਂ ਸੀ। ਅਤੇ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਆ ਵੀ ਜਿਹੜਾ ਆ ਉਹਦਾ ਮੁੱਦਾ ਇਹ ਨਹੀਂ ਸੀ ਵੀ ਪੰਜਾਬ ਦੇ ਮਾਹੌਲ ਠੀਕ ਕਰਨਾ ਜਾਂ ਕੁਛ ਹੋਰ, ਉਹ ਜਿਹੜਾ 84 ਵਾਲਾ ਅਟੈਕ ਹੈ ਉਹ ਸਿੱਖ ਮਾਨਸਿਕਤਾ 'ਤੇ ਸੱਟ ਲਾਉਣ ਦੀ ਉਹ ਗੱਲ ਸੀਗੀ ਵੀ ਇਹਨਾਂ ਦੀ ਮਾਨਸਿਕਤਾ 'ਤੇ ਇਹੋ ਜਿਹੀ ਸੱਟ ਲਾਓ ਵੀ ਇਹ ਉੱਠਣਾ, ਪਰ ਮੈਨੂੰ ਲੱਗਦਾ ਆ ਵੀ ਉਹ ਜਿਹੜੇ ਇੱਕ ਬੋਲੇ ਪੁਰਾਣੇ ਹੈਗੇ ਆ ਵੀ ਜਿਉਂ ਜਿਉਂ ਮੈਨੂੰ ਵੱਢਦਾ ਅਸੀਂ ਦੂਣੇ ਚੌਣੇ ਹੋਏ, ਮੈਨੂੰ ਲੱਗਦਾ ਵੀ ਉਹੋ ਜਿਹੀ ਗੱਲ, ਪਰ ਉਸ ਤੋਂ ਬਾਅਦ ਹੋਰ ਵੀ ਕਈ ਗੱਲਾਂ ਹੋਈਆਂ, ਪਰ ਫਿਰ ਵੀ ਜੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਗੀਤ ਦੇ ਨਾਲ ਤੁਹਾਡੀ ਸਾਂਝ ਪਾਉਂਦੇ ਹਾਂ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ।
ਅਮਦਾਸ ਪਾਤਸ਼ਾਹ ਦਾ ਭਾਣਾ ਮੰਨ ਕੇ ਟੇਕਣ ਗਿਆ ਸੀ ਮੱਥਾ ਪੱਗ ਬੰਨ ਕੇ, ਹਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਭਾਣਾ ਮੰਨ ਕੇ ਟੇਕਣ ਗਿਆ ਸੀ ਮੱਥਾ ਪੱਗ ਬੰਨ ਕੇ, ਸੁਬਾ ਮਿੱਟੀ ਨਾਲ ਕੋਠਾ ਲਿਪਿਆ
ਮਿੱਟੀ ਨਾਲ ਕੋਠਾ ਲਿਪਿਆ ਸ਼ਾਮੀ ਬੱਦਲ ਕਟਾਵਾਂ ਬਣ ਛਾ ਗਏ ਭੈਣੋ ਸਾਂਭਿਓ ਨੀ ਵੀਰ ਆਪਣੇ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਹਾੜਾ ਸਾਂਭ ਲਿਓ ਮੁੰਡੇ ਆਪਣੇ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਮੈਨੂੰ ਸੁਪਨੇ ਚ ਟੈਂਕ ਦਿਸਦੇ ਮੈਨੂੰ ਸੁਪਨੇ ਚ ਟੈਂਕ ਦਿਸਦੇ ਮੈਨੂੰ ਸੁਪਨੇ ਚ ਟੈਂਕ ਦਿਸਦੇ ਨੀ ਜਿਹੜੇ ਹੱਸਦਾ ਅੰਬਰ ਸਰ ਖਾ ਗਏ ਆ ਜਿਹੜੇ ਵੱਸਦਾ ਅੰਬਰ ਸਰ ਖਾ ਗਏ ਬੰਦ ਹੋ ਗਏ ਚੱਲਦੀ ਨਾ ਤਾਰੀ ਪੁੱਛਦੀ ਹਵਾਵਾਂ ਕੋਲੋਂ ਦਿੰਦੀਆਂ ਨਾ ਸਾਰੀ ਟੈਲੀਫੋਨ ਬੰਦ ਹੋ ਗਏ ਬੰਦ ਹੋ ਗਈ ਤਾਰੀ ਪੁੱਛਦੀ ਹਵਾਵਾਂ ਕੋਲੋਂ ਦਿੰਦੀਆਂ ਨਾ ਸਾਰੀ ਗੋਲੀ ਖੈਂਦੀ ਆ ਨਿਸ਼ਾਨ ਸਾਹਿਬ ਨੂੰ ਗੋਲੀ ਖੈਂਦੀ ਆ ਨਿਸ਼ਾਨ ਸਾਹਿਬ ਨੂੰ ਖੋਰੇ ਕੌਣ ਸੀ ਜੋ ਰੱਬ ਹੀ ਭੁਲਾ ਗਏ ਭੈਣੋ ਸਾਂਭਿਓ ਨੀ ਵੀਰ ਆਪਣੇ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਸਾੜਾ ਸਾਂਭ ਲਿਓ ਮੁੰਡੇ ਆਪਣੇ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਹਿੰਦੂ ਸਿੱਖ ਨਾਰਿਆਂ ਦੀ ਸਾਨੂੰ ਨਹੀਂ ਜੇ ਲੋੜ ਵੇ ਆਪਣਾ ਹੀ ਦਿੱਲੀ ਏ ਤੇ ਆਪਣਾ ਲਾਹੌਰ ਵੇ ਹਿੰਦੂ ਸਿੱਖ ਨਾਰਿਆਂ ਦੀ ਸਾਨੂੰ ਨੀ ਜੇ ਲੋੜ ਵੇ ਆਪਣੀ ਹੀ ਦਿੱਲੀ ਆ ਤੇ ਆਪਣਾ ਲਾਹੌਰ ਵੇ ਰਾਜਨੀਤੀ ਤੋਂ ਸ਼ਦਾਇਆ ਬਚ ਲਈ ਰਾਜਨੀਤੀ ਤੋਂ ਸ਼ਦਾਇਆ ਬਚ ਲਈ ਅੱਗਾਂ ਦੇਸ਼ ਵਿੱਚ ਲਾ ਕੇ ਰੋਟੀ ਤਾ ਗਏ ਭੈਣੋ ਸਾਂਭਿਓ ਨੀ ਵੀਰ ਆਪਣੇ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਹਾੜਾ ਸਾਂਭ ਲਿਓ ਮੁੰਡੇ ਆਪਣੇ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਮੈਨੂੰ ਸੁਪਨੇ ਚ ਟੈਂਕ ਦਿਸਦੇ ਮੈਨੂੰ ਸੁਪਨੇ ਚ ਟੈਂਕ ਦਿਸਦੇ ਮੈਨੂੰ ਸੁਪਨੇ ਚ ਟੈਂਕ ਦਿਸਦੇ ਨੀ ਜਿਹੜੇ ਹੱਸਦਾ ਅੰਬਰ ਸਰ ਖਾ ਗਏ ਆ ਜਿਹੜੇ ਵੱਸਦਾ ਅੰਬਰ ਸਰ ਖਾ ਗਏ
ਬਿਲਕੁਲ ਜੀ, ਜਿਵੇਂ ਹੁਣ ਲਵਲੀ ਨੂਰ ਹੋਣਾ ਨੇ ਗੱਲ ਕੀਤੀ ਆ ਵੀ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ, ਤੇ ਜਿਨ੍ਹਾਂ ਨੇ ਵਾਕਈ ਉੱਥੇ ਜਿਨ੍ਹਾਂ ਸੜਕਾਂ ਤੇ ਟਰੈਕਟਰ ਬੱਸਾਂ ਸਕੂਟਰ ਸਾਈਕਲ ਚੱਲਣੇ ਚਾਹੀਦੇ ਆ, ਜਿਨ੍ਹਾਂ ਨੇ ਉਹਨਾਂ ਸੜਕਾਂ ਤੇ ਟੈਂਕ ਚੱਲਦੇ ਵੇਖੇ ਹੋਣਗੇ, ਮੇਰਾ ਨਹੀਂ ਖਿਆਲ ਉਹ ਦਿਨ ਭੁੱਲ ਸਕਦਾ ਆ ਕੋਈ ਵੀ, ਕਿਉਂਕਿ ਟੈਂਕ ਸਰਹੱਦਾਂ ਤੇ ਵਧੀਆ ਲੱਗਦੇ ਆ, ਵੈਸੇ ਤੇ ਸਰਹੱਦਾਂ ਤੇ ਵੀ ਨਹੀਂ ਹੋਣੇ ਚਾਹੀਦੇ, ਪਰ ਫਿਰ ਵੀ ਚਲੋ ਮੰਨਿਆ ਵੀ ਜਿਹੜਾ ਇੱਕ ਪੋਲੀਟੀਕਲ ਆਰਡਰ ਜਿਹੜਾ ਆ ਉਹ ਦੁਨੀਆ 'ਤੇ ਚੱਲ ਰਿਹਾ ਉਹਦੇ ਹਿਸਾਬ ਨਾਲ ਟੈਂਕ ਸਰਹੱਦਾਂ 'ਤੇ ਸੌਂਦੇ ਆ, ਟੈਂਕ ਜਿਹੜੇ ਆ ਉਹ ਸੜਕਾਂ 'ਤੇ ਸਰਹੱਦਾਂ ਦੇ ਅੰਦਰ ਨੂੰ ਨਹੀਂ ਸੌਂਦੇ, ਪਰ ਚਲੋ ਜੋ ਵੀ ਹੋਇਆ। ਪਰ ਇੱਕ ਚੀਜ਼ ਜਿਹੜੀ ਇਸ ਗੀਤ ਦੇ ਵਿੱਚ ਜਿਹੜੀ ਆ ਜੀ ਬੜੀ ਉੱਗੜਵੇਂ ਰੂਪ ਦੇ ਆਈ ਆ ਵੀ ਰਾਜਨੀਤੀ ਵਾਲੇ ਜਿਹੜੇ ਆ ਜਿਹੜੇ ਰਾਜਨੀਤੀ ਕਰਨ ਵਾਲੇ ਆ ਉਹ ਇਹੋ ਜਿਹੀਆਂ ਅੱਗਾਂ ਲਾਉਂਦੇ ਆ ਵੀ ਲੋਕਾਂ ਦੇ ਤਾਂ ਘਰਾਂ ਦੇ ਜਵਾਕਾਂ ਦੇ ਸਿਵੇ ਬਲ ਰਹੇ ਹੁੰਦੇ ਆ ਅਤੇ ਉਹ ਉਹਨਾਂ ਸਿਵਿਆਂ ਦੇ ਉੱਤੇ ਜਿਹੜੀ ਆ ਉਹ ਆਪਦੀਆਂ ਰੋਟੀਆਂ ਪਕਾ ਰਹੇ ਹੁੰਦੇ ਆ। ਇਸ ਮੁੱਦੇ ਦੇ ਉੱਤੇ ਪਤਾ ਨਹੀਂ ਉਹ ਜਦੋਂ ਤੋਂ ਇਹ ਹੋਇਆ ਆ ਜਦੋਂ ਤੋਂ ਉਸ ਤੋਂ ਬਾਅਦ ਵੋਟਾਂ ਪਈਆਂ, ਹਰ ਵਾਰੀ ਵੋਟਾਂ ਦੇ ਵਿੱਚ ਇਹ ਮੁੱਦਾ ਜ਼ਰੂਰ ਆ ਜਾਂਦਾ ਆ ਅਤੇ ਜਿਹੜੀ ਵੀ ਪਾਰਟੀ ਇਹ ਮੁੱਦਾ ਲੈ ਕੇ ਸੱਤਾ ਦੇ ਵਿੱਚ ਆਉਂਦੀ ਆ ਉਹ ਉਹਨਾਂ ਸਵਾਲਾਂ ਦੇ ਜਵਾਬ ਫਿਰ ਵੀ ਨਹੀਂ ਦਿੰਦੀ ਭਾਵੇਂ ਉਹ ਚਾਰ ਜਾਂ ਪੰਜ ਸਾਲ ਸੱਤਾ ਦਾ ਸੁੱਖ ਭੋਗਦੀ ਆ। ਹੁਣ ਰੀਸੈਂਟਲੀ ਵੀ ਆਪਾਂ ਦੇਖਿਆ ਹੀ ਆ ਬੇਅਦਬੀ ਨੂੰ ਲੈ ਕੇ ਨੌਜਵਾਨਾਂ ਦੇ ਉੱਤੇ ਪੁਲਿਸ ਦੇ ਤਸ਼ੱਦਦ ਨੂੰ ਲੈ ਕੇ ਇਨਸਾਫ ਦਿਵਾਉਣ ਦੇ ਨਾਂ ਨੂੰ ਲੈ ਕੇ ਨਸ਼ਾ ਖਤਮ ਕਰਨ ਦੇ ਨਾਂ ਨੂੰ ਲੈ ਕੇ ਜਿਹੜੀ ਢੇਰ ਪੰਜਾਬ ਦੇ ਵਿੱਚ ਪਾਵਰ 'ਚ ਆਈ ਆ ਚੜ੍ਹਦੇ ਪੰਜਾਬ 'ਚ ਸਾਢੇ ਕੁ ਚਾਰ ਸਾਲ ਬੀਤ ਗਏ ਆ ਫਰਵਰੀ ਦੇ ਵਿੱਚ ਮੇਰਾ ਖਿਆਲ ਵੋਟਾਂ ਪੈ ਜਾਣੀਆਂ ਅਗਲੇ ਸਾਲ ਅਤੇ ਬਹੁਤਿਆਂ ਨੂੰ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਉਹ ਕੀ ਕੁਛ ਉਹਨਾਂ ਨੇ ਕੀਤਾ ਆ ਇਸ ਕਰਕੇ ਭਾਈ ਰਾਜਨੀਤੀ ਠੀਕ ਹੈ ਰਾਜਨੀਤੀ ਤੋਂ ਬਿਨਾਂ ਕੁਛ ਚੱਲਦਾ ਵੀ ਨਹੀਂ ਪਰ ਜਿਹੜੀ ਰਾਜਨੀਤੀ ਸਮਾਜ ਦੇ ਵਿੱਚ ਕੁਛ ਪੋਜ਼ੀਟਿਵ ਨਹੀਂ ਦੇ ਸਕਦੀ ਉਹਨੂੰ ਜੇ ਹੌਲੀ ਹੌਲੀ ਆਪਣੀ ਜ਼ਿੰਦਗੀ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਤਾਂ ਉਹ ਚੰਗੀ ਗੱਲ ਆ ਉੱਧਰ ਨੂੰ ਜਿਹੜਾ ਆ ਤੁਰਨਾ ਚਾਹੀਦਾ ਆ ਰਾਜਨੀਤੀ ਜ਼ਰੂਰ ਕਰਨੀ ਚਾਹੀਦੀ ਆ ਪਰ ਰਾਜਨੀਤੀ ਉਹ ਕਰਨੀ ਚਾਹੀਦੀ ਆ ਜਿਹਦੇ ਵਿੱਚੋਂ ਕੁਛ ਸਮਾਜ ਨੂੰ ਆਪਾਂ ਚੱਜ ਦੀ ਸਿੱਧੀ ਸੇਧ ਦੇ ਸਕੀਏ ਸਮਾਜ ਦਾ ਭਾਈਚਾਰਕ ਸਾਂਝ ਵਧਾਉਣ ਲਈ ਗੱਲ ਕਰ ਸਕੀਏ ਸਮਾਜ ਦੇ ਵਿੱਚ ਉਸਾਰੂ ਗੱਲਾਂ ਕਰ ਸਕੀਏ ਪਾੜਨ ਦੀਆਂ ਗੱਲਾਂ ਜਿਹੜੀਆਂ ਆ ਉਹ ਨਾ ਕਰੀਏ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ ਕਿਉਂਕਿ ਜਿਹੜੀ ਆ ਕਰੋਨਾ ਦੇ ਨੰਬਰਸ ਜਿਹੜੇ ਆ ਉਹ ਦਿਨੋਂ ਦਿਨ ਘੱਟਦੇ ਜਾ ਰਹੇ ਆ ਚੰਗੀ ਗੱਲ ਆ ਓਪਨਿੰਗ ਵਾਲੇ ਪਾਸੇ ਨੂੰ ਗੱਲ ਜਿਹੜੀ ਆ ਉਹ ਚੱਲ ਰਹੀ ਆ ਜੇ ਕੈਨੇਡਾ ਦੀ ਆਪਾਂ ਗੱਲ ਕਰਦੇ ਹਾਂ ਟੋਟਲ ਜਿਹੜੇ ਕੇਸ ਜਿਹੜੇ ਆ ਜੀ ਉਹ ਹੈਗੇ ਨੇ ਜੋ ਕਰੋਨਾ ਦੇ ਹੁਣ ਤੱਕ ਰਿਪੋਰਟ ਹੋਏ ਨੇ ਤਾਂ ਐਕਟਿਵ ਕੇਸਾਂ ਦੀ ਗਿਣਤੀ ਜਿੱਥੇ ਆ ਦਿਨੋਂ ਦਿਨ ਜਿਹੜੀ ਆ ਉਹ ਘੱਟਦੀ ਜਾ ਰਹੀ ਆ ਅਤੇ ਜਿਹੜੇ ਕੇਸ ਨੇ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਵੀ ਚੰਗੇ ਵਾਲੇ ਪਾਸੇ ਨੂੰ ਆ ਰਹੀ ਆ ਉੱਥੇ ਜਿਹੜੇ ਆ ਜੀ ਅੰਟਾਰੀਓ ਨੇ ਜਿੱਥੇ 663 ਕੇਸ ਰਿਪੋਰਟ ਕੀਤੇ ਨੇ ਕੁਬੈਕ ਨੇ ਸਿਰਫ ਅਤੇ ਸਿਰਫ 179 ਜਿਹੜੇ ਆ ਜੀ ਉਹ ਕੇਸ ਜਿਹੜੇ ਆ ਉਹ ਰਿਪੋਰਟ ਕੀਤੇ ਆ ਕੁਬੈਕ ਦੇ ਨੰਬਰ ਪਿਛਲੇ 9 ਮਹੀਨਿਆਂ ਦੇ ਵਿੱਚ ਸਭ ਤੋਂ ਘੱਟ ਨੇ ਜਦੋਂ ਕਿ ਅੰਟਾਰੀਓ ਦੇ ਨੰਬਰ ਜਿਹੜੇ ਨੇ ਉਹ ਪਿਛਲੇ 8 ਮਹੀਨਿਆਂ 'ਚ ਸਭ ਤੋਂ ਜਿਹੜੇ ਆ ਉਹ ਘੱਟ ਜਿਹੜੇ ਆ ਉਹ ਰਿਪੋਰਟ ਜਿਹੜੇ ਆ ਉਹ ਕੀਤੇ ਗਏ ਨੇ ਮੈਨੀਟੋਬਾ ਦੇ ਹਾਲਾਤ ਥੋੜ੍ਹੇ ਜਿਹੇ ਜਿਹੜੇ ਆ ਉਹ ਕੰਟਰੋਲ ਦੇ ਵਿੱਚ ਆਉਣ ਵਾਲੇ ਪਾਸੇ ਨੂੰ ਲੱਗ ਰਿਹਾ ਬਟ ਪਤਾ ਨਹੀਂ ਅਜੇ ਕਿੱਧਰ ਨੂੰ ਗੱਲ ਤੁਰਦੀ ਹੈ 24,371 ਅਤੇ 71 ਜਿਹੜੇ ਆ ਜੀ ਉਹ ਐਕਟਿਵ ਕੇਸ ਜਿਹੜੇ ਆ ਉਹ ਹੈਗੇ ਨੇ ਜਦੋਂ ਕਿ ਕੈਨੇਡਾ ਦੇ ਵਿੱਚ 25,700 ਅਤੇ 25 ਜਿਹੜੀਆਂ ਮੌਤਾਂ ਹੁਣ ਤੱਕ ਜਿਹੜੀਆਂ ਇਸ ਮਹਾਂਮਾਰੀ ਕਰਕੇ ਰਿਪੋਰਟ ਹੋ ਚੁੱਕੀਆਂ ਨੇ 7 ਦਿਨਾਂ ਦੀ ਜਿਹੜੀ ਐਵਰੇਜ ਆ ਜੀ ਉਹ 1800 ਅਤੇ 26 'ਤੇ ਪਹੁੰਚ ਗਈ ਆ ਜਿਹੜੀ ਕਿ ਦੂਜੀ ਵੇਵ ਜਦੋਂ ਮੁੱਕੀ ਆ ਜਦੋਂ ਤੀਜੀ ਵੇਵ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਦੂਜੀ ਵੇਵ ਘਟੀ ਸੀਗੀ ਉਹ ਤੋਂ ਕਾਫੀ ਘੱਟ ਆ ਉਦੋਂ ਵੀ 28-29 ਦੇ ਨੇੜਤੜੇ ਜਿਹੜੀ ਆ ਉਹ 7 ਦਿਨ ਦੀ ਜਿਹੜੀ ਆ ਜੀ ਉਹ ਐਵਰੇਜ ਸੀਗੀ ਜੇ ਅੰਟਾਰੀਓ ਦੀ ਗੱਲ ਕਰਦੇ ਹਾਂ ਤਾਂ ਅੰਟਾਰੀਓ ਦੀ 7 ਦਿਨ ਦੀ ਐਵਰੇਜ ਜਿਹੜੀ ਆ ਜੀ ਉਹ ਘੱਟ ਕੇ 700 ਅਤੇ 91 ਦੇ ਨੇੜੇਤੜੇ ਜਿਹੜੀ ਆ ਜੀ ਉਹ ਪਹੁੰਚ ਚੁੱਕੀ ਆ 8300 ਅਤੇ 68 ਕੇਸ ਜਿਹੜੇ ਆ ਜੀ ਉਹ ਐਕਟਿਵ ਨੇ ਜਦੋਂ ਕਿ 8854 ਜਿਹੜੀਆਂ ਮੌਤਾਂ ਇਸ ਮਹਾਂਮਾਰੀ ਕਰਕੇ ਜਿਹੜੀਆਂ ਰਿਪੋਰਟ ਹੋ ਚੁੱਕੀਆਂ ਨੇ ਜੇ ਆਪਾਂ ਜਿਹੜੀ ਆ ਜਿੱਥੇ 663 ਕੇਸ ਜੇ ਉੱਥੇ ਜਿਹੜੇ ਹੋਸਪਿਟਲਾਈਜ਼ ਦੇ ਨੰਬਰ ਵੇਖਦੇ ਹਾਂ ਤਾਂ ਉਹ ਵੀ ਘਟਣ ਵਾਲੇ ਪਾਸੇ ਹੈਗੇ ਨੇ 545 ਜਿਹੜੇ ਨੇ ਜੀ ਮਰੀਜ਼ ਇਸ ਬਿਮਾਰੀ ਨਾਲ ਜਿਹੜੇ ਜੂਝ ਰਹੇ ਨੇ ਹੋਸਪਿਟਲਸ ਦੇ ਵਿੱਚ ਉਹਨਾਂ ਦੇ ਵਿੱਚੋਂ 510 ਜਿਹੜੇ ਆ ਉਹ ICU ਦੇ ਵਿੱਚ ਹੈਗੇ ਨੇ ਜਦੋਂ ਕਿ ਉਹਨਾਂ ਦੇ ਵਿੱਚੋਂ 344 ਜਿਹੜੇ ਨੇ ਉਹ ਵੈਂਟੀਲੇਟਰ ਦੀ ਮਦਦ ਨਾਲ ਜਿਹੜੀ ਆ ਉਹ ਸਾਹ ਲੈ ਰਹੇ ਆ ਅਤੇ ਇਹਦਾ ਮਤਲਬ ਵੀ ਜਿਹੜੇ ਬਹੁਤੇ ਕੇਸ ਆ ਉਹ ਇਸ ਵੇਲੇ ICU ਦੇ ਵਿੱਚ ਹੈਗੇ ਨੇ ਹੋਸਪਿਟਲਾਈਜੇਸ਼ਨ ਜਿਹੜੀਆਂ ਆ ਉਹ ਲੱਗਦਾ ਆ ਘੱਟ ਰਹੀਆਂ ਨੇ 545 ਜੇ ਟੋਟਲ ਕੇਸ ਨੇ ਹੋਸਪਿਟਲਸ ਦੇ 510 ICU 'ਚ ਨੇ ਅਤੇ ਇਹਦਾ ਮਤਲਬ ਵੈਕਸੀਨ ਅਤੇ ਬਾਕੀ ਸਾਰੇ ਜਿਹੜੇ ਆ ਉਹ ਚੀਜ਼ਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਜੇ ਆਪਾਂ ਜਿਹੜੀ ਐਪੀਡੀਮੋਲੋਜੀਕਲ ਰਿਪੋਰਟ ਦੀ ਗੱਲ ਕਰਦੇ ਹਾਂ ਹਰੇਕ ਸ਼ੁੱਕਰਵਾਰ ਨੂੰ ਜਿਹੜੀ ਪੀਲ ਪਬਲਿਕ ਹੈਲਥ ਦੀ ਜਿਹੜੀ ਰਿਪੋਰਟ ਕਰਦੀ ਆ ਉਹਦੇ ਵਿੱਚ ਜਿਹੜਾ ਜੀ ਇਹਨਾਂ ਨੇ ਹੁਣ ਡੈਲਟਾ ਵੇਰੀਐਂਟ ਦੀ ਰਿਪੋਰਟ ਜਿਹੜੀ ਆ ਉਹ ਦੇਣੀ ਸ਼ੁਰੂ ਕਰਤੀ ਆ ਡੈਲਟਾ ਵੇਰੀਐਂਟ ਉਹ ਆ ਜਿਹੜਾ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਜਿਹੜਾ ਆ ਉਹ ਆਈਡੈਂਟੀਫਾਈ ਕੀਤਾ ਗਿਆ ਜਿਹੜਾ ਕਿ B.1.617 ਦੇ ਨਾਂ ਦੇ ਨਾਲ ਜਾਣਿਆ ਜਾਂਦਾ ਆ 115 ਕੇਸ ਜਿਹੜੇ ਆ ਜੀ ਉਹਦੇ ਕਨਫਰਮ ਦੇ ਜਿਹੜੇ ਉਹ ਰਿਪੋਰਟ ਕੀਤੇ ਗਏ ਨੇ 4 June ਦੀ ਜਿਹੜੀ ਐਪੀਡੀਮੋਲੋਜੀਕਲ ਰਿਪੋਰਟ ਦੇ ਹਿਸਾਬ ਦੇ ਨਾਲ ਜਦੋਂ ਕਿ ਐਲਫਾ ਕੇਸ ਜਿਹੜਾ ਕਿ UK ਵਾਲਾ ਵੇਰੀਐਂਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆ ਉਹਦੇ 28,000 ਅਤੇ 46 ਕੇਸ ਜਿਹੜੇ ਨੇ ਉਹ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਨੇ ਜਿੱਥੇ ਇਹ ਕੇਸ ਘਟਣ ਵਾਲੇ ਪਾਸੇ ਚੱਲ ਰਹੇ ਆ ਉੱਥੇ ਇੱਕ ਚੀਜ਼ ਜਿਹੜੀ ਆ ਜੀ ਹੋ ਰਿਹਾ ਟੋਟਲ ਪਿਛਲੇ 14 ਦਿਨਾਂ ਦੇ ਵਿੱਚ 3,000 ਕੇਸ ਜਿਹੜੇ ਰਿਪੋਰਟ ਕੀਤੇ ਗਏ ਆ ਪਰ ਸਭ ਤੋਂ ਜ਼ਿਆਦਾ ਨੰਬਰ ਅਜੇ ਵੀ ਹਾਊਸ ਹੋਲਡ ਜਿਹੜਾ ਆ ਉਹ ਹੈਗਾ ਕਿਉਂਕਿ ਮਲਟੀ ਜਨਰੇਸ਼ਨਲ ਫੈਮਿਲੀਜ਼ ਰਹਿੰਦੀਆਂ ਨੇ ਅਤੇ ਇੱਕ ਤੋਂ ਦੂਜੇ ਨੂੰ ਲਾਗ ਲਾਉਣ ਦਾ ਖਤਰਾ ਜ਼ਿਆਦਾ ਹੁੰਦਾ ਆ 1496 ਕੇਸ 3,023 ਦੇ ਵਿੱਚੋਂ ਉਹ ਹਾਊਸ ਹੋਲਡ ਕਰਕੇ ਇੱਕ ਤੋਂ ਦੂਜੇ ਤੱਕ ਜਿਹੜੇ ਆ ਜੀ ਉਹ ਇਹ ਹੋਏ ਨੇ। ਜੇ ਆਪਾਂ ਜਿਹੜਾ ਅਤੇ ਇਹ ਟਰੈਂਡ ਜੇ ਵੇਖਿਆ ਜਾਵੇ ਜਿਹੜਾ ਹਾਊਸ ਹੋਲਡ ਵਾਲਾ ਆ ਉਹ ਪਹਿਲੀ ਵੇਵ ਤੋਂ ਹੀ ਇਸੇ ਤਰ੍ਹਾਂ ਹੀ ਜਿਹੜਾ ਚੱਲ ਰਿਹਾ ਅਪੀਲ ਦੇ ਵਿੱਚ। ਹਾਊਸ ਹੋਲਡ ਕਰਕੇ ਸਭ ਤੋਂ ਜ਼ਿਆਦਾ ਕੇਸ ਜਿਹੜੇ ਆ ਰਿਪੋਰਟ ਕੀਤੇ ਗਏ ਨੇ, ਉਸ ਤੋਂ ਬਾਅਦ ਕਮਿਊਨਿਟੀ ਦੇ ਕਰਕੇ ਅਤੇ ਉਸ ਤੋਂ ਬਾਅਦ ਜਿਹੜਾ ਆ ਵਰਕਪਲੇਸ ਅਤੇ ਕਲੋਜ਼ ਕੰਟੈਕਟ ਵਾਲੇ ਜਿਹੜੇ ਆ ਉਹ ਕੀਤੇ ਗਏ ਆ। ਆਰੀ ਫੈਕਟਰ ਜਿਹੜਾ ਜੀ ਉਹ 0.7 'ਤੇ ਆ, ਘੱਟ ਰਿਹਾ ਆ ਦਿਨੋਂ ਦਿਨ। ਜਦੋਂ ਇੱਕ ਤੋਂ ਥੱਲੇ ਥੱਲੇ ਹੋਵੇ ਤਾਂ ਚੰਗੀ ਗੱਲ ਆ, ਉਹ ਨੰਬਰ ਥੱਲੇ ਜਾਣ ਨੂੰ ਲੱਗਦੇ ਨੇ। ਐਵਰੇਜ ਜਿਹੜੀ ਆ ਉਹ ਹੋਸਪਿਟਲ ਦੇ ਵਿੱਚ ਅਪੀਲ ਦੇ ਵਿੱਚ 6 ਐਡਮਿਸ਼ਨਸ ਹਰੇਕ ਦਿਨ ਹੋ ਰਹੀਆਂ ਅਤੇ 87 ਜਿਹੜੇ ਆ ਇਨਸਾਨ ਨੇ ਉਹ ਜਿਹੜੇ ਆ ਜੀ ਉਹ ਇਸ ਵੇਲੇ ਹੋਸਪਿਟਲ ਦੇ ਵਿੱਚ ਕੋਵਿਡ ਕਰਕੇ ਆਪਣਾ ਜਿਹੜਾ ਆ ਉਹ ਇਲਾਜ ਜਿਹੜਾ ਆ ਉਹ ਕਰਵਾ ਰਹੇ ਨੇ। ਟੋਟਲ ਜਿਹੜਾ ਆ ਜੀ ਇਸ ਵੇਲੇ ਅਪੀਲ ਦਾ ਜਿਹੜਾ ਪੋਜ਼ਿਟਿਵਿਟੀ ਰੇਟ ਆ 22 ਮਈ ਤੱਕ ਦਾ 9.1% 'ਤੇ ਪਹੁੰਚ ਗਿਆ ਅਤੇ ਬਰੈਂਪਟਨ ਦਾ 10.5% ਜਿਹੜਾ ਕਿਸੇ ਵੇਲੇ 22% ਦੇ ਨੇੜੇ ਪਹੁੰਚ ਗਿਆ ਸੀਗਾ। ਇਸ ਕਰਕੇ ਆਪਾਂ ਸਾਰਿਆਂ ਨੂੰ ਜਿਹੜੇ ਆ ਆਪਣੇ ਬਣਦੇ ਜਿਹੜੇ ਐਫਰਟਸ ਨੇ ਉਹ ਜਿਹੜੇ ਆ ਜੀ ਉਹ ਕਰਨੇ ਚਾਹੀਦੇ ਆ ਤਾਂ ਕਿ ਆਪਾਂ ਜਿਹੜੀ ਆ ਉਹ ਰੀਓਪਨਿੰਗ ਜਿਹੜੀ ਕਿ ਇਸ ਵੇਲੇ ਪਲੈਨ ਜਿਹੜੀ ਆ ਉਹ 14 ਜੂਨ ਨੂੰ ਜਿਹੜੀ ਆ ਉਹ ਦੱਸੀ ਜਾ ਰਹੀ ਆ, ਉਹਦੇ ਉਦੋਂ ਵਿੱਚ ਕੋਈ ਹੋਰ ਸਰਪ੍ਰਾਈਜ਼ ਜਿਹੜਾ ਆ ਉਹ ਨਾ ਹੋਵੇ। ਵੈਕਸੀਨ ਦੇ ਜਿਹੜੇ ਆ ਕੇਸ ਉਹ ਦਿਨੋਂ ਦਿਨ ਜਿਹੜੇ ਆ ਉਹ ਵੱਧ ਰਹੇ ਆ। ਵੈਕਸੀਨ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਆ ਉਹ ਲਗਾਈ ਜਾ ਰਹੀ ਆ। ਜਿਵੇਂ ਜਿਵੇਂ ਤੁਹਾਡੀ ਵਾਰੀ ਆਉਂਦੀ ਆ ਤੁਸੀਂ ਆਪਣੀ ਵੈਕਸੀਨ ਦੀ ਜਿਹੜੀ ਆ ਡੋਜ਼ ਬੁੱਕ ਕਰ ਸਕਦੇ ਆ। ਸੋਮਵਾਰ ਤੋਂ ਜਿਹੜੇ ਆ ਜੀ 70 ਸਾਲ ਤੋਂ ਵੱਡੇ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਅਤੇ ਜਿਨ੍ਹਾਂ ਨੂੰ 18 ਅਪ੍ਰੈਲ ਤੋਂ ਪਹਿਲਾਂ ਪਹਿਲੀ ਡੋਜ਼ ਲੱਗੀ ਸੀਗੀ, ਜੇ ਉਹਨਾਂ ਨੇ ਅਜੇ ਸੈਕਿੰਡ ਡੋਜ਼ ਨਹੀਂ ਲਵਾਈ ਜਾਂ ਉਹਨਾਂ ਦੀ ਸੈਕਿੰਡ ਡੋਜ਼ ਦੀ ਵਾਰੀ ਅੱਗੇ ਜਾ ਕੇ ਆਉਂਦੀ ਹੈ ਤਾਂ ਉਹ ਆਪਣਾ ਸੈਕਿੰਡ ਡੋਜ਼ ਜਿਹੜੀ ਆ ਉਹਨੂੰ ਆਪਦੀ ਬੁਕਿੰਗ ਜਿਹੜੀ ਆ ਉਹਨਾਂ ਨੂੰ ਆਪ ਜਾ ਕੇ ਵੈਕਸੀਨ ਦੀ ਉਹ ਆਪ ਕਰਨੀ ਪਊਗੀ। ਨਹੀਂ ਤਾਂ ਜਿਹੜੀ ਵੀ ਉਹਨਾਂ ਦੀ ਜਦੋਂ ਪਹਿਲੀ ਡੋਜ਼ ਲੱਗੀ ਆ ਉਦੋਂ ਜਿਹੜੀ ਉਹਨਾਂ ਦੀ ਸੈਕਿੰਡ ਡੋਜ਼ ਦੀ ਉਹਨਾਂ ਨੂੰ ਅਪੁਆਇੰਟਮੈਂਟ ਮਿਲੀ ਆ ਉਹ ਸਟੈਂਡ ਜਿਹੜੀ ਆ ਉਹ ਕਰੂਗੀ। ਬਿਰਜੂ ਹੁਣ ਦੀਆਂ ਖਬਰਾਂ ਦਾ ਬੁਲੇਟਿਨ ਸੁਣਨ ਤੋਂ ਪਹਿਲਾਂ ਸੁਭ ਸਾਹਿਬ ਕੁਛ ਇੱਕ ਸੰਦੇਸ਼ ਜਿਹੜਾ ਉਹ ਤੁਸੀਂ ਸਾਂਝੇ ਕਰ ਦਿਓ ਅਤੇ ਫਿਰ ਆਪਾਂ ਪ੍ਰੋਗਰਾਮ ਦਾ।
ਹਾਂਜੀ, ਮੈਂ ਸੰਦੇਸ਼ ਸਾਂਝੇ ਕਰਦਾ ਜੀ ਕਿ ਨੇਕ ਧਾਲੀਵਾਲ ਜੀ ਹੁਣੀ ਸਾਨੂੰ ਦੱਸਿਆ ਕਿ ਉਹ ਰੀਅਲ ਸਟੇਟ ਦੇ ਖੇਤਰ 'ਚ ਕੰਮ ਕਰਦੇ ਆ, ਪਰ ਉਹਨਾਂ ਦਾ ਕਹਿਣਾ ਕਿ ਜੇ ਤੁਸੀਂ ਆਪਣੇ ਇੰਡਸਟਰੀਅਲ ਜਾਂ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਕੋਈ ਪ੍ਰੋਪਰਟੀ ਖਰੀਦਣੀ ਆ ਤਾਂ ਉਹਨਾਂ ਨੂੰ ਫੋਨ ਜ਼ਰੂਰ ਕਰ ਲੈਣਾ 416-569-8081 'ਤੇ ਫੋਨ ਕੀਤਾ ਜਾ ਸਕਦਾ। ਬਾਕੀ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਇੱਥੋਂ ਲੈ ਕੇ ਨਿਆਗਰਾ ਫਾਲ ਤੱਕ ਜਾਂ ਇੱਥੋਂ 401 ਦੇ ਨਾਲ ਨਾਲ ਵਿੰਡਜ਼ਰ ਤੱਕ ਜਾਂ ਨੌਰਥ ਵਾਲੇ ਸ਼ਹਿਰਾਂ 'ਚ ਜਾਂ ਕਿਤੇ ਵੀ ਜਾਂ ਈਸਟ ਵੱਲ ਕਿਤੇ ਵੀ ਤੁਸੀਂ ਫਾਰਮ ਦੀ ਪ੍ਰੋਪਰਟੀ ਲੈਣੀ ਚਾਹੁੰਦੇ ਹਾਂ ਜਾਂ ਘਰ ਲੈਣਾ ਚਾਹੁੰਦੇ ਹਾਂ ਤਾਂ ਉਹ ਤੁਹਾਡੀ ਮਦਦ ਕਰਨ ਨੂੰ ਤਿਆਰ ਆ। ਉਹਨਾਂ ਦਾ ਨੰਬਰ ਆ 416-569-8081 'ਤੇ ਨੇਕ ਧਾਲੀਵਾਲ ਜੀ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ। ਵਰਕਰ ਯੂਨਾਈਟਿਡ ਯੂਨੀਅਨ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਉਹਨਾਂ ਨੇ ਕਿਹਾ ਕਿ ਜੇ ਤੁਹਾਡੇ ਫੋਰਮੈਨ ਜਾਂ ਮੈਨੇਜਮੈਂਟ ਦੀ ਭਾਸ਼ਾ ਠੀਕ ਨਹੀਂ ਤਾਂ ਸਾਨੂੰ ਜ਼ਰੂਰ ਦੱਸੋ, ਅਸੀਂ ਉਹਨਾਂ ਨੂੰ ਜੇ ਭਾਸ਼ਾ ਠੀਕ ਨਹੀਂ ਕਰਨਗੇ ਤਾਂ ਅਸੀਂ ਕੋਲ ਖੜ ਕੇ ਤੁਹਾਡੇ ਯੂਨੀਅਨ ਬਣਾਵਾਂਗੇ ਜੇ ਲੋੜ ਹੋਵੇ ਤਾਂ। ਉਹਨਾਂ ਦਾ ਨੰਬਰ ਆ 416-510-0887 416-510-0887 'ਤੇ ਫੋਨ ਕੀਤਾ ਜਾ ਸਕਦਾ ਵਰਕਰ ਯੂਨਾਈਟਿਡ ਯੂਨੀਅਨ ਨੂੰ। ਜੀ ਐਂਡ ਜੀ ਟਰੱਕਿੰਗ ਸਲਿਊਸ਼ਨ ਵਾਲਿਆਂ ਨੇ ਦੱਸਿਆ ਕਿ ਰੈਗੂਲਰ ਟਰੱਕਿੰਗ ਇੰਡਸਟਰੀ ਵਿੱਚ ਉਹ ਆਪਣੀ ਮਦਦ ਕਰ ਸਕਦੇ ਆ, ਉਹਨਾਂ ਨੂੰ ਫੋਨ ਜ਼ਰੂਰ ਕਰ ਲਓ 905-461-2525 'ਤੇ ਫੋਨ ਕੀਤਾ ਜਾ ਸਕਦਾ ਜੀ ਐਂਡ ਜੀ ਟਰੱਕਿੰਗ ਵਾਲਿਆਂ ਨੂੰ। ਮਿਸਟਰ ਬਾਜਵਾ ਟੈਕਸੀ ਜਿਹੜੇ ਕਿ 41 ਐਡੀਸਟੋਨ ਤੋਂ ਆਪਣਾ ਟੈਕਸੀ ਦਾ ਬਿਜ਼ਨਸ ਬੜੀ ਕਾਮਯਾਬੀ ਨਾਲ ਰਨ ਕਰਦੇ ਆ, ਉਹ ਕਹਿੰਦੇ ਸਾਨੂੰ ਫੋਨ ਕਰ ਲਓ ਜੇ ਤੁਹਾਨੂੰ ਕਿਸੇ ਵੀ ਮਦਦ ਦੀ ਲੋੜ ਹੋਵੇ ਤਾਂ 416-741-6904 416-741-6904 'ਤੇ ਉਹ ਕਹਿੰਦੇ ਵੀ ਜੇ ਤੁਹਾਨੂੰ ਕਿਸੇ ਰਾਈਡ ਵਗੈਰਾ ਦੀ ਲੋੜ ਆ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਮਨਜੀਤ ਸਿੰਘ ਮਾਂਗਟ ਲਾ ਆਫਿਸ ਜਿਹੜਾ ਕਿ 1300 ਸਟੀਲ ਐਵੀਨਿਊ ਬਰੈਂਪਟਨ ਵਿਖੇ ਸਥਿਤ ਹੈ, ਉਹਨਾਂ ਦਾ ਕਹਿਣਾ ਕਿ ਲੀਗਲ ਸਲਾਹ ਮਸ਼ਵਰੇ ਲਈ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ 905-456-8111 'ਤੇ 905-456-8111 'ਤੇ ਫੋਨ ਕੀਤਾ ਜਾ ਸਕਦਾ ਮਨਜੀਤ ਸਿੰਘ ਮਾਂਗਟ ਲਾ ਆਫਿਸ ਨੂੰ। ਅਤੇ ਹੈਲਪਿੰਗ ਹੈਂਡ ਲਈ ਮੈਂ ਹਰਦੀਪ ਕੌਰ ਹੁਣਾਂ ਬਾਰੇ ਦੱਸਣਾ ਚਾਹੂੰਗਾ। ਤੁਹਾਨੂੰ ਉਹ ਬਹੁਤ ਅੱਛਾ ਉਹ ਕਹਿੰਦੇ ਵੀ ਜੇ ਤੁਸੀਂ ਲਰਨਾ ਕੰਪਿਊਟਰ ਦਾ ਲਰਨ ਕਰਨਾ ਅਤੇ ਔਨਲਾਈਨ ਕਰਨਾ ਤਾਂ ਉਹ ਤੁਹਾਡੀ ਮਦਦ ਕਰ ਸਕਦੇ ਆ, ਜਾਂ ਪੰਜਾਬੀ ਭਾਸ਼ਾਵਾਂ ਦੇ ਵਿੱਚ ਵੀ ਬੱਚਿਆਂ ਨੇ ਪੰਜਾਬੀ ਸਿੱਖਣੀ ਆ ਤਾਂ ਉਹ ਵੀ ਮਦਦ ਕਰ ਸਕਦੇ ਆ। ਉਹਨਾਂ ਦਾ ਨੰਬਰ ਆ 416-716-1495 'ਤੇ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ, 416-716-1495 'ਤੇ ਹਰਦੀਪ ਕੌਰ ਨੂੰ ਹੈਲਪਿੰਗ ਹੈਂਡ ਦੇ ਫੋਨ 'ਤੇ ਫੋਨ ਕੀਤਾ ਜਾ ਸਕਦਾ।
ਬਹੁਤ ਬਹੁਤ ਧੰਨਵਾਦ ਸੰਭਲ ਸਾਹਿਬ ਅਤੇ ਬਿਰਜੂ ਹੁਣਾਂ ਦੀਆਂ ਖਬਰਾਂ ਜਿਹੜੀਆਂ ਜੀ ਉਹ ਸੁਣਦੇ ਹਾਂ, ਅਤੇ ਜਿਹੜੀ ਆ ਤੁਸੀਂ ਗੱਲਬਾਤ ਕਰਨੀ ਹੋਵੇ 416-620-1778 'ਤੇ ਕਰ ਸਕਦੇ ਹੋ।
ਜਾਗੋ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ ਕਿੰਗ ਟੋਵਿੰਗ ਸੇ ਸੁਖਾ ਦੀਸੀ। ਫੋਰ ਐਨੀ ਕਾਇੰਡ ਆਫ ਟੋਵਿੰਗ ਸਰਵਿਸਿਸ ਇਨ ਨੌਰਥ ਅਮੈਰੀਕਾ ਪਲੀਜ਼ ਕਾਲ 416-677-2222। ਬਾਜਵਾ ਟੈਕਸੀ ਫੋਨ ਨੰਬਰ 416-741-6904। ਦਿੱਲੀ ਕੀ ਸੀਮਾਓਂ ਪਰ ਕਿਸਾਨ ਆੰਦੋਲਨ ਜਾਰੀ ਹੈ। ਆੰਦੋਲਨ ਕੋ ਆਜ 192 ਦਿਨ ਹੋ ਚੁਕੇ ਹੈ। ਕਿਸਾਨੋਂ ਕਾ ਇੱਕ ਜੱਥਾ ਕਿਸਾਨ ਨੇਤਾ ਚਢੋਨੀ ਕੀ ਅਗਵਾਈ ਮੇਂ ਆਜ ਸੰਘੂ ਬਾਰਡਰ ਪਰ ਪਹੁੰਚਾ ਹੈ। ਔਰ ਆਜ ਹਰਿਆਣਾ ਮੇਂ ਕਿਸਾਨੋਂ ਨੇ ਯਹ ਸਲੋਗਨ ਦਿਆ ਕਿ ਜਬ ਤੱਕ ਰਿਹਾਈ ਨਹੀਂ ਤਬ ਤੱਕ ਢਿਲਾਈ ਨਹੀਂ। ਇਸ ਸਲੋਗਨ ਕੇ ਸਾਥ ਹੀ ਹਰਿਆਣਾ ਜ਼ਿਲ੍ਹਾ ਟੋਹਨਾ ਕੇ ਸਦਰ ਪੁਲਿਸ ਥਾਣੇ ਕੇ ਬਾਹਰ ਕਿਸਾਨੋਂ ਨੇ ਤੰਬੂ ਗਾੜ ਦਿਆ ਹੈ। ਇਸ ਥਾਣੇ ਕੇ ਬਾਹਰ ਧਰਨਾ ਔਰ ਪ੍ਰਦਰਸ਼ਨ ਕਾ ਆਜ ਦੂਸਰਾ ਦਿਨ ਹੈ। ਇਸ ਵਕਤ ਸੈਂਕੜੋ ਕੀ ਸੰਖਿਆ ਮੇਂ ਕਿਸਾਨ ਵਹਾਂ ਮੌਜੂਦ ਹੈ। ਸਰਕਾਰ ਕੇ ਕਿਸਾਨੋਂ ਪਰ ਹਮਲੇ ਔਰ ਸਾਜਿਸ਼ੋਂ ਕੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਕੱਲ ਯਾਨੀ 7 ਜੂਨ ਕੋ 11 ਵਜੇ ਸੇ 1 ਵਜੇ ਕੇ ਬੀਚ ਹਰਿਆਣਾ ਕੇ ਸਭੀ ਪੁਲਿਸ ਥਾਨੋਂ ਕਾ ਘਿਰਾਵ ਕਰਨੇ ਜਾ ਰਹੀ ਹੈ। ਇਹ ਘਿਰਾਵ ਕਾ ਕਾਰਜਕ੍ਰਮ ਆਗੇ ਬੜ ਸਕਤਾ ਹੈ ਅਗਰ ਗ੍ਰਿਫਤਾਰ ਕਿਸਾਨੋਂ ਕੋ ਰਿਹਾ ਨਹੀਂ ਕੀਆ ਜਾਤਾ ਹੈ ਔਰ ਉਨ ਪਰ ਦਰਜ ਮੁਕੱਦਮੋ ਕੋ ਰੱਦ ਨਹੀਂ ਕੀਆ ਜਾਤਾ ਹੈ। ਵਹੀ ਸੰਯੁਕਤ ਕਿਸਾਨ ਮੋਰਚਾ ਨੇ ਸਿਰਸਾ, ਫਤਿਹਾਬਾਦ, ਜਿੰਦ ਔਰ ਹਿਸਾਰ ਕੇ ਕਿਸਾਨੋਂ ਕੋ ਟੋਹਨਾ ਸਦਰ ਥਾਨਾ ਪਹੁੰਚਨੇ ਕੇ ਲਿਏ ਕਹਾ ਗਿਆ ਹੈ। ਆਪਕੋ ਬਤਾਤੇ ਚਲੇ ਕਿ 1 ਜੂਨ ਕੋ ਟੋਹਨਾ ਮੇਂ ਵਿਧਾਇਕ ਦੇਵੇਂਦਰ ਬਬਲੀ ਨੇ ਆਪਣੇ ਕਾਰਜਕ੍ਰਮ ਕਾ ਸ਼ਾਂਤੀਪੂਰਨ ਤਰੀਕੇ ਸੇ ਵਿਰੋਧ ਕਰ ਰਹੇ ਕਿਸਾਨੋਂ ਕੋ ਉਕਸਾਨੇ ਕੇ ਉਦੇਸ਼ਯ ਸੇ ਗਾਲੀ ਗਲੋਚ ਕੀ ਔਰ ਬੇਹਦ ਅਭਦ੍ਰ ਭਾਸ਼ਾ ਕਾ ਇਸਤੇਮਾਲ ਕੀਆ ਥਾ। ਸਾਥ ਹੀ ਵਿਧਾਇਕ ਨੇ ਸ਼ਾਂਤੀਪੂਰਨ ਤਰੀਕੇ ਸੇ ਵਿਰੋਧ ਕਰ ਰਹੇ ਕਿਸਾਨੋਂ ਪਰ ਪੁਲਿਸ ਦੁਆਰਾ ਲਾਠੀ ਚਾਰਜ ਕਰਵਾਇਆ। ਇਸ ਮੇਂ ਕੁਛ ਕਿਸਾਨੋਂ ਕੋ ਕਾਫੀ ਚੋਟੇ ਆਈ। ਵਿਧਾਇਕ ਨੇ ਕਿਸਾਨੋਂ ਪਰ ਝੂਠੇ ਇਲਜ਼ਾਮ ਲਗਾਤੇ ਹੋਏ ਕਿਸਾਨੋਂ ਨੇ ਕਿ ਉਨਕੀ ਕਿਸਾਨੋਂ ਨੇ ਕਿ ਉਨਕੀ ਗਾੜੀ ਪਰ ਹਮਲਾ ਕੀਆ ਹੈ। ਇਸਕੇ ਬਾਅਦ ਕੇ ਘਟਨਾਕ੍ਰਮ ਮੇਂ ਵਿਰੋਧ ਕਰ ਰਹੇ ਕਿਸਾਨੋਂ ਕੋ ਹਿਰਾਸਤ ਮੇਂ ਲੇਕਰ ਉਨ ਪਰ ਮੁਕੱਦਮਾ ਦਰਜ ਕਰ ਦਿਆ ਗਿਆ। ਧਾਰਾਏ ਕਾਫੀ ਸੰਗੀਨ ਲਗਾਈ ਗਈ ਹੈ। ਗ੍ਰਿਫਤਾਰ ਕੀਏ ਗਏ ਕਿਸਾਨੋਂ ਕੋ ਛੋੜੇ ਜਾਣੇ ਔਰ ਦਰਜ ਮੁਕੱਦਮੋਂ ਕੋ ਖਤਮ ਕੀਏ ਜਾਣੀ ਮੰਗ ਕੇ ਸਾਥ ਕਿਸਾਨ ਔਰ ਪੁਲਿਸ ਪ੍ਰਸ਼ਾਸਨ ਕੇ ਬੀਚ ਕਈ ਬੈਠਕੇ ਹੋਈ ਹੈ ਲੇਕਿਨ ਬਾਤ ਬਣੀ ਨਹੀਂ। ਇਸੀ ਬੀਚ ਜਜਪਾ ਵਿਧਾਇਕ ਦੇਵੇਂਦਰ ਸਿੰਘ ਬਬਲੀ ਨੇ ਆਪਣੀ ਅਭਦ੍ਰ ਭਾਸ਼ਾ ਕੇ ਲਈ ਮਾਫ਼ੀ ਮੰਗੀ ਔਰ ਕਿਹਾ ਕਿ ਇਸ ਤਰ੍ਹਾਂ ਕੀ ਭਾਸ਼ਾ ਉਨ੍ਹੇ ਸ਼ੋਭਾ ਨਹੀਂ ਦੇਤਾ ਹੈ। ਖੈਰ ਆਜ ਪੂਰੇ ਦੇਸ਼ ਮੇਂ ਮੰਦਸੌਰ ਗੋਲੀਕਾਂਡ ਕੀ ਬਰਸੀ ਪਰ ਸ਼ਹੀਦ ਕਿਸਾਨੋਂ ਕੋ ਸ਼ਰਧਾਂਜਲੀ ਦੀ ਗਈ। ਆਪਕੋ ਬਤਾਤੇ ਚਲੇ ਕਿ ਆਜ ਹੀ ਕੇ ਦਿਨ 2017 ਮੇਂ ਮੱਧ ਪ੍ਰਦੇਸ਼ ਕੇ ਮੰਦਸੌਰ ਮੇਂ ਆਪਣੀ ਮੂਲਭੂਤ ਮੰਗੋਂ ਕੋ ਸਰਕਾਰ ਕੇ ਸਾਹਮਣੇ ਰੱਖਣੇ ਕੇ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨੋਂ ਪਰ ਲਾਠੀਚਾਰਜ ਵੋ ਗੋਲੀਬਾਰੀ ਕੀ ਗਈ ਥੀ। ਪੁਲਿਸ ਨੇ 6 ਕਿਸਾਨੋਂ ਕੋ ਗੋਲੀ ਸੇ ਉੜਾ ਦਿਆ ਔਰ ਕਿਹਾ ਕਿ ਇਹ ਸੈਲਫ ਡਿਫੈਂਸ ਮੇਂ ਥਾ। ਸੈਂਕੜੋਂ ਕੀ ਸੰਖਿਆ ਮੇਂ ਕਿਸਾਨ ਇਸ ਮੇਂ ਜ਼ਖਮੀ ਹੋਏ ਥੇ। ਇਸ ਘਟਨਾਕ੍ਰਮ ਕੇ ਬਾਅਦ ਦੇਸ਼ ਕੇ ਤਮਾਮ ਕਿਸਾਨ ਸੰਗਠਨ ਇੱਕ ਸਾਥ ਆਏ ਥੇ। ਜਬ ਹਮ ਆਜ ਕੇ ਦਿਨ ਕੋ ਯਾਦ ਕਰਤੇ ਹੈ ਤੋ ਆਜ ਹੀ ਕੇ ਦਿਨ ਆਪਰੇਸ਼ਨ ਬਲੂ ਸਟਾਰ ਕੀ ਇਹ 37ਵੀਂ ਬਰਸੀ ਹੈ। 37 ਸਾਲ ਪਹਿਲੇ ਯਾਨੀ 37 ਬਰਸ ਪਹਿਲੇ ਆਜ ਹੀ ਕੇ ਦਿਨ ਸਿੱਖ ਧਰਮ ਕੇ ਲੋਗੋ ਕੀ ਬੇਇੱਜ਼ਤੀ ਕੀ ਗਈ ਥੀ। ਸਵਰਨ ਮੰਦਿਰ ਪਰ ਫੌਜ ਨੇ ਹਮਲਾ ਕੀਆ ਥਾ। ਇਹ ਸਟੇਟ ਕਾ ਟੈਰਰ ਥਾ ਯਾਨੀ ਸਟੇਟ ਟੈਰਰਿਜ਼ਮ। ਸਟੇਟ ਨੇ ਆਪਣੇ ਸਰਕਾਰੀ ਪ੍ਰਚਾਰ ਮੇਂ ਸਵਰਨ ਮੰਦਿਰ ਪਰ ਹਮਲੇ ਕੋ ਇੱਕ ਐਂਟੀ ਟੈਰਰਿਜ਼ਮ ਕੈਂਪੇਨ ਬਤਾਇਆ ਥਾ। ਸਟੇਟ ਟੈਰਰਿਜ਼ਮ ਔਰ ਧਰਮ ਕੇ ਆਧਾਰ ਪਰ ਉਤਪੀੜਨ आज भी हमारे सामने मुख्य समस्याएं हैं। जो विक्टिम होते हैं उन्हें कसूरवार ठहराया जाता है, सच को झूठ और झूठ को सच बताया जाता है। स्टेट के हर एक क्राइम को नहीं भूलना चाहिए, सदैव याद रखना चाहिए। आप जागो रेडियो को सुन रहे हैं। जागो रेडियो के इस कार्यक्रम के स्पॉन्सर हैं G&G ट्रकिंग सॉल्यूशंस फॉर कंप्लायंस एंड ऑडिट प्रेप ट्रकिंग इंडस्ट्री। फोन नंबर 9054612525। टॉप चॉइस इलेक्ट्रॉनिक्स, लोकेशन ब्रैम्पटन। फोन नंबर 9057990045।
दसना चाहूँगा जी अमोलक सिद्धू होना बारे, जिन्हों का डायरैक्ट फोन नंबर आ 6647179708 हैगा आ। रियल स्टेट के खेत्र काम करते हैं। दो प्रोजेक्ट इस वेल जो लैके आए हुए हैं, एक बैरी के जोड़े अस्टेट हाउस है, 1.3 million तो शुरू होंगे ने, असाइनमेंट क्लॉज भी तुम लै सकते हो। तो दूजा जरा स्टील तो इजलिंगटन से जी है जी कॉन्डोमीनियम बिल्डिंग जी हैगी होर ये बारे ज्यादा जानकारी लैनी हो तो तुम उन्होंने सीधा संपर्क कर सकते हो। इतों बिना रीसेल दे कोई ट्रांजैक्शन करनी हो भी उन्होंने संपर्क कर सकते हो। 6447197008 जोड़ा है जी अमोलक सिद्धू होना का नंबर है। हुण बिरजी होना तो सुनते हैं बाकी खबर।
कोविड के चलते पहले 10वीं के एग्ज़ाम को रद्द कर दिया गया, अब CBSE ने 12वीं के एग्ज़ाम को भी रद्द कर दिया है। इसी के साथ ही अनेक स्टेटों के स्टेट एजुकेशन बोर्डों ने भी 12वीं के एग्ज़ाम को रद्द करने की घोषणा कर रही है या कर चुकी है। यानी इस साल ना 10वीं के एग्ज़ाम होंगे और ना ही 12वीं के एग्ज़ाम होंगे। देश में कोविड फैलने का रेट काफ़ी गिर चुका है, साथ ही कोविड से क्योर होने वालों का रेट 93.67% है। दिल्ली के साथ साथ अनेक स्टेटों में लॉकडाउन जारी है, हफ्ते दर हफ्ते लॉकडाउन को बढ़ा रहे हैं, साथ ही कामकाज को धीरे धीरे अनलॉक कर रहे हैं। जैसे कि दिल्ली में सोमवार से पाबंदियों में कुछ ढील के साथ लॉकडाउन जारी रहेगा। प्राइवेट ऑफिस में 50% वर्कर काम कर सकेंगे, सरकारी दफ्तरों में 50% ऑफिसर काम करने की अनुमति होगी। वहीं मेट्रो 50% कैपेसिटी के साथ कल से शुरू होने जा रही है। बाजार और मॉल्स ओड इवन के 20 पर खुलेंगी। इसके अलावा आस पड़ोस रेजिडेंशियल कॉम्प्लेक्सों में बनी दुकानें, चाहे वो जरूरी हों या गैर जरूरी चीज़ों को बेचते हों, उन्हें खुलने की परमिशन होगी। दिल्ली सरकार ने बीते हफ्ते फैक्ट्री और कंस्ट्रक्शन को चालू करने की अनुमति के साथ अनलॉक की शुरुआत की थी। हेल्थ मिनिस्ट्री के डाटा के अनुसार आज सुबह 8 बजे तक की रिपोर्ट के अनुसार देश में 15 लाख के करीब कोविड के मरीज रह गए हैं। वहीं अब तक 2,70,00,000 लोग कोविड से क्योर हो चुके हैं। कोविड के चलते 3,46,769 लोग मारे जा चुके हैं। जहाँ तक स्टेटों की बात है, कर्नाटक कोविड के एक्टिव केस के मामले में नंबर एक पर है। यहाँ पिछले हफ्ते कोविड मरीजों की संख्या 3.5 लाख के आसपास थी और आज यह संख्या 2,68,000 है। दूसरे नंबर पर तमिलनाडु है, यहाँ 2,57,000 कोविड मरीज हैं, जबकि पिछले संडे को यहाँ 3,10,000 कोविड मरीज हुआ करते थे। तीसरे नंबर पर महाराष्ट्र है, जहाँ कोविड मरीजों की संख्या 1,90,000 है, जबकि बीते संडे यहां कोविड मरीजों की संख्या 2,80,000 के करीब थी। अब कोविड से मरने के मामले में महाराष्ट्र टॉप पर है, यहां 99,000 लोग मारे गए हैं अब तक। उसके बाद कर्नाटक का नंबर है, यहां 31,000 के करीब लोग मारे गए हैं। और तीसरे नंबर पर तमिलनाडु है, यहां 26,571 लोग मारे गए हैं। हेल्थ मिनिस्ट्री के अनुसार अब तक पूरे देश में 23 करोड़ लोगों को टीका लग चुका है। इन 23 करोड़ टीकों में 18 करोड़ 50 लाख लोगों को पहला डोज मिला है, जबकि 4 करोड़ 50 लाख लोगों को दूसरा डोज मिला है। देश में वैक्सीन की कमी है। इस हफ्ते 26 करोड़ 50 लाख लोगों ने वैक्सीन लगाने के लिए रजिस्ट्रेशन किया है, लेकिन 22 करोड़ 81 लाख डोज ही हैं। हालांकि सरकार ने कहा कि बड़े बड़े जोर से घोषणा की थी कि 1 मई से 18 प्लस के लिए भी टीका होगा, लेकिन असली हालात घोषणा से अलग नजर आती हैं। आप जागो रेडियो को सुन रहे हैं, अब आपसे अलविदा, अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए किंग टॉविंग, बाजवा टैक्सी, GNG ट्रकिंग सॉल्यूशंस एंड टॉप चॉइस इलेक्ट्रॉनिक्स को शुक्रिया।
ऑर्डर ऑर्डर, मुलजिम कसम खा, जो कुछ भी बोलेगा।
हर तरह की कानूनी सेवा ले आज ही संपर्क करो
सुभाष जोशी लॉ ऑफिस, बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ले,
फैमिली लॉ, कॉर्पोरेट लॉ, इमिग्रेशन लॉ, लिटिगेशन या फिर कन्वेंसिंग ऑफ विल्स एंड पावर ऑफ अटॉर्नी ले। आज ही कॉन्टेक्ट करो सुभाष जोशी लॉ ऑफिस नो। आज ही पहुँचो सुभाष जोशी लॉ ऑफिस, 1530 ड्रू रोड, मिसिसागा, यूनिट नंबर 30। कॉल करो
4164 3031 9054 9054 3031 Canadian Glass Window Limited Doors.
कितने आदमी थे?
बस दो आदमी सर।
दो आदमी, एक मामूली खिड़की तोड़ के चोरी नहीं कर सके।
बस वो कोई मामूली खिड़की नहीं सी, वो न्यू टेक विंडो वाले दी लाई हुई मजबूत ते दमदार खिड़की सी, ते उत्तों डिजाइन इतना सोना सी मैं ते देखदा ही रह गया।
न्यू टेक विंडोज, जो भी देखे बस देखदा रह जाए। वधिए दमदार हीट सेवर वाइनल ते एलुमिनियम दिया हर तरह दिया विंडोज, लंबे अरसे तो घट कीमतां ते गारंटी शुदा कम लई मशहूर। न्यू टेक विंडोज, पंचो 247 कैरियर ड्राइव, यूनिट 6 इन रेक्सडेल, और कॉल मलकीत सिंह 416-687-1360।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स, पिछले लंबे समय तो 15 जैवलिन ड्राइव वुडब्रिज सोमा दिंदा आ रहा है, हुण खुल चुका है 16 इंटरमोडल ड्राइव ब्रैम्पटन दे CN दे यार्ड दे बिल्कुल लागे। टॉप चॉइस इलेक्ट्रॉनिक्स, फ्रिज स्टोव वाशर ड्रायर तो अलावा हर तरह दे टेलीविजन अते फर्नीचर तुसी इत्थों खरीद सकदे हो। टॉप चॉइस इलेक्ट्रॉनिक्स 9057990045। टॉप चॉइस इलेक्ट्रॉनिक्स, सब तो सस्ता टॉप चॉइस।
ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਹੈ ਜੀ, ਅਤੇ ਬਿਰਜੂ ਹੋਣਾ ਨਾਲ ਸਾਡੀ ਜਿਹੜੀ ਆ ਉਹ ਲਾਈਨ ਜੁੜੀ ਹੋਈ ਆ, ਉਹਨਾਂ ਨਾਲ ਥੋੜ੍ਹੀ ਜਿਹੀ ਬਹੁਤੀ ਜਿਹੜੀ ਆ ਗੱਲਬਾਤ ਕਰਦੇ ਹਾਂ। ਬਿਰਜੂ ਜੀ, ਰੇਡੀਓ ਪ੍ਰੋਗਰਾਮ ਜਾਗੋ ਮੈਂ ਆਪਕਾ ਫਿਰ ਸੇ ਸਵਾਗਤ ਜੀ।
ਆਪਕਾ ਵੀ ਸਵਾਗਤ ਹੈ ਔਰ ਹਮਾਰੇ ਸਰੋਤਾਓਂ ਕਾ ਵੀ ਸਵਾਗਤ ਹੈ।
ਔਰ ਬਿਰਜੂ ਜੀ, ਅਭੀ ਆਪਨੇ ਜੋ ਕਰੋਨਾ ਕਾ ਵੀ ਰਿਪੋਰਟ ਦੀਆ, ਸਾਰਾ ਕੁਛ ਦੀਆ, ਔਰ ਯਹਾਂ ਪੇ ਤੋ ਅਭੀ ਥਰਡ ਵੇਵ ਹੈ, ਵੋ ਕਾਫੀ ਨੀਚੇ ਆ ਚੁੱਕੀ ਹੈ, और वहाँ पे सेकंड वेव जो है उसके नंबर अभी कम होने शुरू हुए हैं, लेकिन वैक्सीन जो है वो उतनी गिनती में नहीं लग रही। यहाँ पे काफ़ी गिनती में वैक्सीन भी लग रही है, वेरिएंट्स भी वहाँ पे अभी जो है वो रिपोर्ट आ रहे हैं। तो एक चीज़ बताइएगा कि अगर वहाँ पे थर्ड वेव आती है तो सेकंड वेव के हिसाब से जो स्टेट सरकारें हैं या सेंट्रल सरकार है, उन्होंने अपनी तैयारी के लिए कुछ एक्स्ट्रा स्टेप्स करने शुरू किए हैं, या जब नंबर्स अगर बढ़ेंगे, होप करते हैं ना बढ़ें, लेकिन अगर बढ़ते हैं तो फिर से वही सिचुएशन आएगी?
मुझे लगता है कि वही सिचुएशन आएगी। उसका सीधा वजह यह है कि जब पहला पिछले साल से लेकर अब तक एक साल के बाद भी हमने लोग जो हेल्थ के जो सेक्टर में कुछ ज्यादा काम नहीं किया, और जिसका नतीजा ये हुआ कि जैसे जैसे हॉस्पिटलाइज लोग होने लगे वैसे वैसे हमें दिखने लगा कि प्रॉब्लम। अब जो सेकंड वेव से मान लेते वो थर्ड वेव आती है तो वो थर्ड वेव किस रूप में आएगी ये तो अभी कहा नहीं जा सकता है, पर कम से कम उसकी तैयारी तो की जा सकती है,
इसीलिए पूछ रहा था।
हाँ, तो तैयारी का मतलब ये है कि अभी जो प्रॉब्लम्स आई हैं उसकी तैयारी तो अभी कर चुके हैं ये लोग, ये तो मानने की बात है। पर इतने लोगों के मरने के बाद जैसे ऑक्सीजन के बारे में उसकी तैयारी काफी कर चुके हैं, और दवाइयों के बारे में और इन सब चीजों की खोज के बारे में कर चुके हैं, पर वो तीसरा वेव की क्या कौन सा रूप लेगा उसके ऊपर क्या कहा जा सकता है?
नहीं, लेकिन इसमें एक बात तो जो सामने आई वो ये आई कि क्योंकि गांवों में जो है वो जो सरकारी डिस्पेंसरियां वाली चीज है उनमें अपनी वो हालात अच्छे नहीं थे, तो क्या वहां पे जहां पे आदमी नहीं है वहां पे आदमी, जहां पे दवाई नहीं है वहां पे बेसिक दवाई, जो क्योंकि गांव वाले तो अपने डिस्पेंसरी में जाएंगे ना सबसे पहले, तो क्या
बिल्कुल
उस तरफ भी कुछ बात किया या सिर्फ वही बड़े बड़े हॉस्पिटल्स और शहरों में सभी फैसिलिटीज वाली बात? क्योंकि अगर देखा जाए तो कई बार तो कई गांव ऐसे भी हैं जहां से शहर आने के लिए जो है वो प्रावधान भी उतने मौजूद नहीं है।
बिल्कुल नहीं है, और देश में ऐसी बहुत सारी जगह हैं जहां गांव से शहर तक आना पैदल आने का रास्ता सड़क तक नहीं है, और आप गाड़ियों की बात तो भूल जाइए, ऐसे भी जो हमारे देश के अंदर हैं। और शायद यकीनन अगर आप मैं आपसे पूछूं कि उनसे ये कहा जाए कि देश का राष्ट्रपति कौन है तो शायद वो भी नहीं पता होगा। इवन इलेक्ट्रिसिटी नहीं है वहां तक, इस पहुंच में नहीं है, और मोबाइल टावर और ये सब चीजों की बात तो ये ठीक है कि हमारे देश के अंदर लोगों को पीने का पानी नहीं मिलेगा, पर कोक जरूर मिल जाएगा पहाड़ों के ऊपर तक,
वो भी उनको ही मिलेगा ना जो खरीदना खरीद सकते हैं।
से भी अगर आप देखेंगे, ये मुझे देखने ये कहने की जरूरत नहीं है कि अगर कोविन अगर आप जाएंगे और उसके डैशबोर्ड में जाएंगे तो आपको पता चलेगा कि अगर मान लेते हैं कि आप बुक करवाना चाहते हैं क्या कहते हैं वैक्सीन लगवाना चाहते हैं तो अमूमन सभी जो प्राइवेट हॉस्पिटलों में लगभग मिल जाता है, पर सरकारी डिस्पेंसरियों में अभी तक नहीं है या आपको नहीं मिलेगा या उसके लिए आपको इंतजार करना पड़ेगा। इसका मतलब प्राइवेट हॉस्पिटल में है, और जो इनकी पॉलिसी बनी है, ये जो पॉलिसी बनी है एक्चुअली ये बहुत गलत पॉलिसी है हमारे देश की खुद की। कम से कम 7 जो फार्मास्यूटिकल जो कंपनीज हैं उनको ये वैक्सीन बनाने को दिया ही नहीं गया, उनको डिनाई किया गया देने से, उनको मना किया गया, और बनाने का जो ठेका है उनको दिया गया जो एक्चुअली प्राइवेट है, उनको ही पैसा भी दिया गया पहले एडवांस के रूप में ताकि वो बना सके, और उसके बाद उसको लोगों तक पहुंचाया गया, जबकि वो डिमांड करते रहे कि अगर आप हमें देंगे, यानी जो गवर्नमेंट के जो संस्थान है अगर आप उनको देंगे तो वो बेहतर तरीके से काम करेंगे और बेहतर तरीके से वो लोगों को प्रोवाइड करेंगे और सस्ते तरीके से भी करेंगे। पर जैसे आप जानते हैं कि हमारी वो सरकारी चीजों को आगे बढ़ाना सिवाय फौज के, पुलिस के, नेताओं के, और जो इनके अपने जो चीजें जो स्टेट के जो अपने जो पावर्स के जो उन सब चीजों को बढ़ाने के लिए तो ठीक है, पर जहां तक लोगों के हेल्थ के मामले में, उनके रोजी रोटी के बारे में, इन सब चीजों के बारे में वो नहीं देखना चाहते। वो चाहते हैं कि इससे जो प्रॉफिट जो कमाने का जो जो श्रेय है वो उनको जाना चाहिए जो प्राइवेट प्लेयर्स हैं, और ना कि हमारे जो सरकारी है। यही वजह है कि आज हम भटक रहे हैं और हमारे लोगों को वैक्सीन नहीं मिल रही है, और अब तक कहा गया है कि दिसंबर यानी इस साल के एंड तक ही पूरा कंप्लीट हो पाएगा, वैक्सीनाइजेशन हो पाएगा, ये सेकंड का यानी फर्स्ट डोज और सेकंड डोज का कंप्लीट हो पाएगा। कहा नहीं जा सकता है कि वो भी कंप्लीट कितना होगा या नहीं होगा।
लेकिन इससे एक बात सामने आती है बेजू जी, थोड़ा इसी पे बात थोड़ा खोल के करते हैं, क्योंकि पहले कांग्रेस वाली गवर्नमेंट थी या कांग्रेस के भाईवाल थे, अभी बीजेपी और बीजेपी के भाईवाल वाली गवर्नमेंट हैं, तो क्या जो वहां पे पॉलिटिकल पार्टीज हैं वो पब्लिक सिस्टम को जो अभी जो सामने आया जो है, क्या लगता है जो पॉलिटिकल पार्टी में इतना पॉलिटिकल विल है कि वो पब्लिक सेक्टर वाले जो फार्मास्यूटिकल हैं या गांव वाली डिस्पेंसरी हैं जो सरकारी हैं उनको ज्यादा मजबूत करें, उनको ज्यादा प्रोत्साहित करें ताकि वो अच्छे तरह से काम कर सकें, या अभी भी वो प्राइवेट सेक्टर वाला ही काम होगा आगे चल के?
हर एक चीज, इवन आप ईएसआई हमारे देश की सबसे बड़ी संस्थान है, जो सबसे ज्यादा जो वर्कर्स जिनकी तनख्वाह 21,000 से नीचे हैं वो सभी सरकारी जो ईएसआई हॉस्पिटल जाते हैं, और सरकारी के पास बहुत सारा फंड है इसमें जो वर्करों से लिया गया है, मैं एक एग्जांपल में बोल रहा हूँ, इससे वो बहुत सारे डेवलपमेंट कर सकती है, पर वो क्या करती हैं, वो अपना डेवलपमेंट ना करके वो जो कॉन्ट्रैक्ट है जो एजेंसियां हैं वो बड़े बड़े प्राइवेट हॉस्पिटलों के साथ वो करती है। इसका मतलब है कि हमारे देश के अंदर चाहे वो कांग्रेस पार्टी हो, अकाली दल हो, कोई भी पार्टी हो, मैं आपको ए बी सी डी सभी जो कम से कम स्टेट पावर के लिए फाइट करती हैं या आती हैं, उनका कोई उद्देश्य नहीं है। और वो उद्देश्य इसलिए नहीं है कि वो ऐसा चाहती हैं, यानी स्टेट की जो पॉलिसी है, यानी जो हमारे देश के जो हुकूमत जो करने वाले जो टाटा बिरला अंबानी, ये नहीं चाहते कि हमारे देश में इस तरह की वो कि प्राइवेट पब्लिक सेक्टर को बढ़ाया जाए, वो नहीं चाहते हैं। जब चाहते थे तब चाहते थे एक टाइम तक, ऐसा नहीं कि उन्होंने चाहा नहीं, क्योंकि उस वक्त वो इतने बड़े ताकतवर नहीं थे जहां पर वो खुद इन्वेस्टमेंट कर सके, रोड बना सके, इलेक्ट्रिक के खंभे लगा सके, बस ट्रांसपोर्ट रेल बना सके। उस वक्त के लिए उनको चाहिए था कि सरकार, यानी सरकार का मतलब क्या है, इसका मतलब जो देश के लोग उसके अंदर अपना पैसा इन्वेस्टमेंट करें, उसको बढ़ाएं। जब वो बढ़ गया है तो अब सब चीज वो चाहते हैं कि उनके हाथ में होना चाहिए, प्रॉफिट के लिए होना चाहिए, इसी मकसद के साथ किया जा रहा है। कई ऐसी ऐसी चीजें हैं जो अभी हम देखते हैं ना, सड़कों पर इवन आम जगहों, वो क्यों नहीं हमारी सरकार उन सब चीजों के बारे में कर सकती है। हम लाखों, हमारे देश के अंदर पुलों की जरूरत है, हमारे देश के अंदर लाखों शिक्षकों की जरूरत है, टीचरों की जरूरत है, इवन लाखों डॉक्टरों की जरूरत है, लाखों लाखों नर्सों की जरूरत है, जो मतलब यहाँ नहीं नौकरी नहीं मिलता तो वो विदेश में जाते हैं, कहीं गल्फ कंट्रीज में जाती हैं हमारी मतलब बेटियां बहनें या जो भी हैं मतलब देश के, उसी तरीके से नौजवान यहाँ से भागते हैं। मतलब कहने का मतलब है कि देश में रोजगार का तो हम खोल सकते हैं, पर वो शायद उनका वो उद्देश्य नहीं है। वो चाहते हैं कि बेकारों की एक बड़ी सी फौज बनी रहे ताकि कम से कम तनख्वाह में ज्यादा से ज्यादा काम लिया जा सके और उनके साथ गलत तरीके से ट्रीट किया जा सके और प्रॉफिट ह्यूज बनाया जा सके। अभी देखिए, अभी इन्होंने तिमाही का एक वो निकाला है, क्या कहते हैं, सरकार ने अभी कहा कि हमारा ग्रोथ रेट बढ़ गया है इन तीन महीनों के दौरान, पर वो ये नहीं बता रहे कि तबाही का रेट कितना है, यानी जो बर्बाद हुए हैं हमारे देश में जो क्या है उसका रेट क्या है। पर वो कहेंगे ग्रोथ रेट क्या है, ग्रोथ रेट का मतलब क्या है, ग्रोथ रेट का मतलब ये कि जो सरमाएदारों की जो बड़ी बड़ी कंपनियों ने कितना कमाया है, और निश्चित तौर पर उन्होंने बहुत ज्यादा कमाया है। तो मेरे कहने का मतलब है कि जो हर चीज जो पिक्चर में जो एक चीज जो हमारे समाज में लोगों को दी जाती है, प्रचार की जाती है कि भाई देखो ये कितना हमारे देश का जो ग्रोथ हो रहा है, ग्रोथ हो रहा है, ग्रोथ हो रहा है। तो मैं सिर्फ इतना ही कहना चाहता हूँ कि जहाँ तक, जब तक हमारे देश में जो सिस्टम जो बना हुआ है हेल्थ का या इन सब चीजों के ऊपर, उसमें कोई पैसा नहीं डाला जा रहा है, कुछ भी पैसा नहीं डाला जा रहा है, जो भी पैसा आ रहा है इसका मतलब लोगों से कलेक्ट करके उसको खर्च किया जा रहा है। और खैर,
चलिए फिर तो एक ही जो है आशा कर सकते हैं कि थर्ड वेव नहीं आए।
हाँ बिल्कुल,
जो चीज आपने बताई है उसके हिसाब से तो ऐसा ही है कि थर्ड वेव नहीं है, क्योंकि अभी आपकी दिल्ली में वो जो घर घर राशन वाला है उस पर भी राजनीति हो रही है, और जो है पब्लिक सेक्टर है वो भी इतना मजबूत नहीं है। तो यही आशा करते हैं कि थर्ड वेव कम से कम इंडिया में नहीं आए, जो और कहीं भी जो अगली वेव है कहीं पर भी नहीं आए, क्योंकि इटली से काफी बढ़िया खबरें आ रही हैं, सबसे ज्यादा काफी वहां पे हालात खराब थे, तो अभी जो खबरें आ रही हैं उनसे लगता है कि इटली भी शायद खुल जाए और बाकी भी कंट्री खुलें, लेकिन कम से कम इंडिया में तीसरी वेव जो है वो नहीं आए,
नहीं आनी चाहिए बिल्कुल, और ये साथ ही दुनिया में भी किसी को भी इस तरीके की चीजें नहीं होनी चाहिए।
बहुत बहुत शुक्रिया बिरजू जी।
ओके,
थैंक यू। ये सांझी बिरजू जी जिन्हां नाल आपां थोड़ी बहुत जिहड़ी है ये, क्योंकि काफ़ी कन्फ्यूजन वाली गल चल रही थी, तो कई बार आप होंगे भी जड़िया चीज़ा बीत चुकिया होंदिया उन्होंने अपन चेंज तो नहीं कर सकते होंगे, पर उन्होंने तो अपना सीख बहुत कुछ सकते होंगे। पर बिरजू होना दे तो गलां बातें करन तो लगता है भी शायद अजे सरकार उस तरह सीखिया नहीं, या ਉਹਨਾਂ ਦੇ ਜਿੱਥੋਂ ਵੀ ਉਹ ਫੰਡਿੰਗਾਂ ਆਉਂਦੀਆਂ ਆ ਵੋਟਾਂ ਲੜਨ ਵਾਸਤੇ, ਕਿਉਂਕਿ ਵੋਟਾਂ ਲੜਨਾ ਵੀ ਇੱਕ ਕਾਫੀ ਮਹਿੰਗਾ ਜਿਹੜਾ ਆ ਉਹ ਸ਼ੌਂਕ ਹੋ ਚੁੱਕਿਆ ਆ ਘੱਟੋ ਘੱਟ ਆਪਣੇ ਕੰਟਰੀਆਂ ਦੇ ਵਿੱਚ। ਇਸ ਕਰਕੇ ਜਿਹੜਾ ਆ ਵੀ ਉਹ ਉੱਧਰ ਨੂੰ ਨਹੀਂ ਆ, ਉਹ ਫੰਡਾਂ ਵਾਲੇ ਪਾਸਿਆਂ ਨੂੰ, ਉਹਨਾਂ ਨੂੰ ਜੇ ਉਹਨਾਂ ਨੂੰ ਪ੍ਰੋਫਿਟ ਹੋਊਗਾ ਤਾਂ ਹੀ ਉਹਨਾਂ 'ਚੋਂ ਫੰਡ ਆਉਣਗੇ, ਜੋ ਮੈਨੂੰ ਲੱਗਦਾ ਆ। ਰਿਕਾਰਡਡ ਕਮਰਸ਼ਲ ਬ੍ਰੇਕ ਲੈ ਲਈਏ, ਵਾਪਸ ਆਉਂਦੇ ਹਾਂ ਰੇਡੀਓ ਪ੍ਰੋਗਰਾਮ ਜਾਗੋ 'ਚ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ। ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ,
ਚੱਲੇ ਸਾਲੋ ਸਾਲ। ਖਾਲਸਾ ਫਰਨੀਚਰ,
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aji call karo 905-565-9588.
Sab na marna aaya.
Eh talkh haqeeqat hai, par sabna di zindagi da ant ehi hai. ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਜੀ ਜਸਵੀਰ, ਹੁੰਦਾ ਤੁਹਾਨੂੰ ਸੰਪਰਕ ਕਰ ਲਿਓ ਜੀ, ਜੇ ਜਿਹੜੀ ਆ ਕਰਜ਼ੇ ਤੋਂ ਪਰੇਸ਼ਾਨ ਆ, ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ। ਇੱਕ ਜਿਹੜੀ ਆ ਜੀ ਰਿਪੋਰਟ ਆਈ ਆ, ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨੀ ਮੈਨੂੰ ਲੱਗਦਾ ਵੀ ਕਰ ਦੇਣੀ ਚਾਹੀਦੀ ਆ। ਇੰਗਲੈਂਡ ਤੋਂ ਇਹ ਜਿਹੜੀ ਆ ਜੀ ਰਿਸਰਚ ਰਿਪੋਰਟ ਇਹ ਪਬਲਿਸ਼ ਹੋਈ ਆ, ਅਤੇ ਇਹ 3 ਯੂਨੀਵਰਸਿਟੀਆਂ ਦੇ ਸਾਂਝੇ ਉੱਦਮ ਦੇ ਨਾਲ ਜਿਹੜੀ ਆ ਜੀ ਇਹ ਹੋਈ ਆ, ਜਿਹੜੀ ਆ ਯੂਨੀਵਰਸਿਟੀ ਆਫ ਐਸਕਸ, ਸਰੀ ਅਤੇ ਬਰਮਿੰਗਮ ਜਿਹੜੇ ਆ ਉੱਥੋਂ ਦੇ ਸਾਇੰਟਿਸਟਾਂ ਨੇ ਸਟੱਡੀ ਕੀਤਾ ਆ। 1500 ਜਿਹੜੇ ਪੇਰੈਂਟਸ ਹੈਗੇ ਉਹਦੇ ਬੇਸ ਦੇ ਉੱਤੇ, ਅਤੇ ਇਹ ਲੋਕਡਾਊਨ ਜਿਹੜਾ ਕਿ ਜਿਵੇਂ ਹੁਣ ਵੀ ਆਪਣੇ ਵੀ ਕਾਫੀ ਕਹਿ ਰਹੇ ਵੀ ਸਕੂਲ ਖੁੱਲ੍ਹਣੇ ਚਾਹੀਦੇ ਆ, ਅਤੇ ਉਹ ਉੱਥੇ ਉਹਨਾਂ ਜਦੋਂ ਪੇਰੈਂਟਸ ਨੂੰ ਜਿਹੜੀ ਸਟੱਡੀ ਕੀਤੀ ਆ, ਖਾਸ ਕਰਕੇ ਉਹ ਬੱਚੇ ਜਿਹੜੇ 4 ਤੋਂ 12 ਸਾਲ ਦੇ ਵਿੱਚ ਵਿੱਚ ਨੇ, ਉਹਨਾਂ ਨੇ ਇੱਕ ਚੀਜ਼ ਇਹ ਲੱਭਿਆ ਗਿਆ ਵੀ ਜਿਹੜੀ ਆ ਜੀ ਇਹ COVID-19 ਕਰਕੇ ਜਿਹੜੇ ਸਕੂਲ ਬੰਦ ਹੋਏ ਆ ਸਪਰੈਡ ਰੋਕਣ ਕਰਕੇ, ਉਹ ਤੇ ਬੱਚੇ ਘਰੋਂ ਵਰਚੁਅਲੀ ਪੜ੍ਹ ਰਹੇ ਆ, ਔਨਲਾਈਨ ਪੜ੍ਹ ਰਹੇ ਆ, ਉਹਦੇ ਨਾਲ ਮਾਵਾਂ ਦੇ ਮੈਂਟਲ ਹੈਲਥ ਦੇ ਉੱਤੇ ਜਿਹੜਾ ਆ ਮਾੜਾ ਪ੍ਰਭਾਵ ਪਿਆ ਆ, ਜਦੋਂ ਕਿ ਜਿਹੜੇ ਪਿਤਾ ਨੇ ਜਿਹੜੇ ਫਾਦਰ ਨੇ ਉਹਨਾਂ ਦੇ ਮੈਂਟਲ ਹੈਲਥ 'ਤੇ ਇਹਨੇ ਕੋਈ ਖਾਸ ਪ੍ਰਭਾਵ ਜਿਹੜਾ ਆ ਉਹ ਨਹੀਂ ਪਾਇਆ। ਇਹਦੇ ਬਾਰੇ ਅੱਗੇ ਜਿਹੜਾ ਕਿਉਂ ਆ ਉਹਦੇ ਬਾਰੇ ਹੋਰ ਅੱਗੇ ਫਰਦਰ ਰਿਸਰਚ ਹੋ ਰਹੀ ਆ। 12 ਸਵਾਲਾਂ ਦੇ ਬੇਸ 'ਤੇ ਇਹ ਜਿਹੜੀ ਆ ਸਰਵੇ ਕੀਤਾ ਗਿਆ, ਅਤੇ ਇਹ ਜਿਹੜੀ ਆ ਜੀ ਉਹਦੇ 'ਚ ਇੱਕ ਇਸ਼ੂ ਉਹ ਕਹਿ ਰਹੇ ਆ ਵੀ ਹੋ ਇਹਦੇ 'ਚ ਇਹ ਆ ਵੀ ਮਾਵਾਂ ਕਿਉਂਕਿ ਪ੍ਰਾਇਮਰੀ ਕੇਅਰ ਟੇਕਰ ਨੇ ਬੱਚਿਆਂ ਦੀਆਂ, ਖਾਸ ਕਰਕੇ 4 ਤੋਂ 12 ਸਾਲ ਦੀ ਉਮਰ ਦੇ ਵਿੱਚ, ਅਤੇ ਉਹਨਾਂ ਨੂੰ ਆਪਦਾ ਕੰਮ ਵੀ ਕਰਨਾ ਆ, ਬਾਕੀ ਕੰਮ ਕਰਨੇ ਆ, ਬੱਚਿਆਂ ਦੇ ਸਕੂਲ ਆਨ ਕਰਨੇ ਆਫ ਕਰਨੇ ਆ, ਉਹ ਇੱਕ ਰੀਜ਼ਨ ਜਿਹੜਾ ਆ ਉਹ ਹੋ ਸਕਦਾ ਆ। ਅਤੇ ਜੇ ਕੈਨੇਡੀਅਨ ਗੱਲ ਕਰਦੇ ਹਾਂ ਤਾਂ ਕੈਨੇਡੀਅਨ ਇੱਕ ਸਰਵੇ ਆਇਆ ਜੀ ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਵੀ ਆਲਮੋਸਟ 50% ਵਰਕਿੰਗ ਕੈਨੇਡੀਅਨਸ ਨੇ ਜਿਹੜੇ ਕਿ ਮੈਂਟਲ ਹੈਲਥ ਸਪੋਰਟ ਜਿਹੜੇ ਆ ਉਹ ਲੱਭ ਰਹੇ ਨੇ, ਪਰ ਕਿਉਂਕਿ ਇਹ ਉਹ ਹਿੱਪ ਦੇ ਵਿੱਚ ਕਵਰ ਨਹੀਂ ਬਾਕੀ ਨਹੀਂ, ਅਤੇ ਉਹਦੇ ਕਰਕੇ ਉਹ ਇੱਥੋਂ ਵਾਂਝੇ ਰਹਿ ਜਾਂਦੇ ਆ। 50% ਵਰਕਿੰਗ ਕੈਨੇਡੀਅਨਸ ਜਿਹੜੀ ਆ ਇਹ ਬਿਜ਼ਨਸ ਵਾਰ ਦੇ ਵਿੱਚ ਜਿਹੜੀ ਅਸੀਂ ਰਿਪੋਰਟ ਛਪੀ ਆ ਲਾਈਫ ਵਰਕਸ ਇਨ ਕਾਰਪੋਰੇਸ਼ਨ ਵਾਲਿਆਂ ਦੇ ਸਰਵੇ ਦੇ ਆਧਾਰਿਤ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੁਹਾਡੇ ਨੂੰ ਇੱਕ ਬੜੇ ਵਧੀਆ ਪੰਮਾ ਦੂਮਿਆਲ ਹੁਣਾਂ ਦੇ ਗਾਣੇ ਦੇ ਨਾਲ ਗੀਤ ਦੇ ਨਾਲ ਜਿਹੜਾ ਆ ਜੀ ਸਾਂਝ ਪਵਾ ਕੇ ਤੁਹਾਡੇ ਤੋਂ ਛੁੱਟੀਆਂ ਲੈਂਦੇ ਹਾਂ। ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ 416-616-4320 ਜਾਂ 416 8353655 ਤੇ ਜਿਹੜੀ ਆ ਗੱਲਬਾਤ ਕਰ ਸਕਦੇ ਹਾਂ ਆਪਾਂ। ਮੈਂ ਦੂਮਿਆਲ ਹੁਣੇ ਵਧੀਆ ਗਾਉਂਦੇ ਆ, ਚੰਗਾ ਗਾਉਂਦੇ ਆ, ਮੈਨੂੰ ਇਹ ਗੀਤ ਦੇ ਬੋਲ ਚੰਗੇ ਲੱਗੇ, ਤੁਹਾਨੂੰ ਕਿਵੇਂ ਲੱਗੇ ਤੁਸੀਂ ਵੀ ਸਾਨੂੰ ਦੱਸਿਓ, ਫੀਡਬੈਕ ਤੁਸੀਂ ਦਿੰਦੇ ਰਹਿੰਦੇ ਹੋ ਅਤੇ ਅਗਲੇ ਐਤਵਾਰ ਨੂੰ ਤੁਹਾਨੂੰ ਮਿਲਣ ਦੇ ਆ ਜਿਹੜੀ ਆ ਆਸ ਦੇ ਨਾਲ। ਹੁਣ ਲੈਂਦੇ ਆ ਤੁਹਾਡੇ ਤੋਂ ਛੁੱਟੀਆਂ, ਸਤਿ ਸ੍ਰੀ ਅਕਾਲ ਜੀ।
ਸੱਚ ਕਹਿਣੋ ਜਿਨ੍ਹਾਂ ਦੀ ਜ਼ੁਬਾਨ ਕੰਬਦੀ, ਉਹਨਾਂ ਦੇ ਲਈ ਮਿਰਜੇ ਮਹਾਨ ਹੋ ਗਏ। ਹੁੰਦੀ ਨੀ ਸਮਝ ਜਿਹਨੂੰ ਹੱਕ ਸੱਚ ਦੀ, ਉਹ ਕਰੇ ਉਹਨਾਂ ਲਈ ਵਿਦਵਾਨ ਹੋ ਗਏ। ਸੱਚ ਕਹਿਣੋ ਜਿਨ੍ਹਾਂ ਦੀ ਜ਼ੁਬਾਨ ਕੰਬਦੀ, ਉਹਨਾਂ ਦੇ ਲਈ ਮਿਰਜੇ ਮਹਾਨ ਹੋ ਗਏ। ਹੁੰਦੀ ਨੀ ਸਮਝ ਜਿਹਨੂੰ ਹੱਕ ਸੱਚ ਦੀ, ਉਹ ਕਰੇ ਸਿਧਾਂਤ ਖੰਡਿਆਂ ਤੇ ਤੁਰਨਾ, ਚਾਪਲੂ ਸਾਨੂੰ ਨਾ ਹਰ ਜਾਂਦੇ ਹੁੰਦੇ ਆ। ਗੀਤਾਂ ਵਿੱਚ ਸੂਰਜ ਨੂੰ ਥੱਲੇ ਲਾ ਲਵੋ, ਫੁਕਰੀ ਦੇ ਬੇੜਾ ਕੋਈ ਪੈਮਾਨੇ ਹੁੰਦੇ ਆ, ਕੋਈ ਪੈਮਾਨੇ ਹੁੰਦੇ ਆ। ਬੋਲੇ ਹੱਲ ਕਈ ਸਵਾਲ ਹੁੰਦੇ ਆ, ਬੰਦੇ ਵਿੱਚੋਂ ਜਦੋਂ ਕਿਰਦਾਰ ਬੋਲਦਾ, ਬਦਲਦੀ ਉਦੋਂ ਤਕਦੀਰ ਲੋਕਾਂ ਦੀ, ਜਦੋਂ ਅਣਖ ਲਈ ਸੂਰਮੇ ਦਾ ਖੂਨ ਖਾਓ।
Views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
COVID-19 से हमने ये सीखा है कि एक छोटी सी चीज कितनी तेजी से फैल सकती है, एक उठती लहर की तरह। अगर हम में से ज्यादातर लोग वैक्सीन लगवा लें तो हम एक बड़ी लहर शुरू कर सकते हैं, कनाडा के लोगों की लहर, जो हमें अपने प्यारी जगहों और अपने प्यारों के पास लौटने में मदद करेगी। हम सब वैक्सीन लगवाकर मदद कर सकते हैं। canada.ca/covid-vaccine पर मजीद जानें। हुकूमत कनाडा की तरफ से एक पैगाम।
आसान नहीं होता अपनों के बेहतर मुस्तकबिल के लिए घर छोड़ देना, लेकिन आपने किया, इसीलिए जब आप घर के बारे में सोचते हैं तो सांबा बैंक आपके बारे में, जैसे नया पाकिस्तान सर्टिफिकेट्स, स्टॉक एक्सचेंज या रियल एस्टेट इन्वेस्टमेंट। और हाँ, पैसे रखने या ले जाने पर कोई पाबंदी नहीं। घर वालों के लिए गाड़ी लेनी हो या पैसे भिजवाने हो, हमारी मोबाइल एप्लीकेशन या इंटरनेट बैंकिंग के जरिए हर ट्रांजैक्शन मिनटों में। तो अपना सांबा बैंक रोशन डिजिटल अकाउंट खुलवाने के लिए अभी www.samba.com.pk पर विजिट करें और सिर्फ 10 मिनट में अपनी ऑनलाइन एप्लीकेशन फिल करें। सांबा बैंक पाकिस्तान, व्हेन यू थिंक ऑफ होम वी थिंक ऑफ यू। टर्म्स एंड कंडीशंस अप्लाई।
पंजाब एक बार फिर बनन जा रहा है सेंटर ऑफ अट्रैक्शन, क्योंकि इस वर्ल्ड एनवायरनमेंट डे दे मौके ते 5 जून इंडिया टाइम रात 9 बजे कुछ ऐसा अनाउंस होने जा रहा है जो वर्ल्ड लेवल ते पंजाब दी तस्वीर बदल देगा। कुदरत, विज्ञान ते पंजाबियत दी वर्ल्ड क्लास झलक दी चर्चा ऑलरेडी न्यूयॉर्क दे टाइम्स स्क्वायर दिया वड्डिया स्क्रीन से हो रही है। देख सकते हो द लाइवली सिटी दे यूट्यूब चैनल ते।
सोटी फर्नीचर वालों अपने वैल्यूएबल कस्टमर्स वास्ते एक खास सूचना लॉकडाउन दे मौजूदा सिचुएशन नु देखते हुए अपने कस्टमर्स दी सेफ्टी ले सोटी फर्नीचर ने कर्बसाइड पिकअप अते डोर डिलीवरी दी सर्विस शुरू कर दी है। तुसी एना दी वेबसाइट ते जाके अपना फर्नीचर पसंद करो ते अपना फोन नंबर एना नु ईमेल करो central@sodifurniture.com ते। सोटी फर्नीचर दी सेल्स टीम वर्चुअल टूर्स अते बेस्ट डील्स ले तुहानू आप फोन करेगी। खूबसूरत फर्नीचर बेस्ट प्राइसेस से मिलेगा सोटी फर्नीचर तो।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन ले या सलाह लैण ले अज ही SNS लॉयर्स नु कॉल करो 416-655-2000।
आप वहाँ नहीं, लेकिन जब आप रेमिटली के जरिए पैसे घर भेजते हैं